जप आद सच जुगाद सच आद सच जुगाद सच है भी सच नानक होसी भी सच जप आद सच जुगाद सच आद सच जुगाद सच है भी सच नानक होसी भी सच जप आद सच जुगाद सच आद सच जुगाद सच पंजवा कर चौथा एक ओंकार सतगुरु प्रसाद किरत कर्म के विछुड़े कर कृपा मिलो राम चार कुंट दै दिस भ्रमे थक आए प्रभु की साम।
बारह एक तो बारह हुंदा एक बारह हुंदा असि बारह कहने दस ते दो नू वैसे नू अलग भाषा दुआ दसी कहते थे दो ते दस दुआदशी द्वादशी होंगे ना एकादशी द्वादशी त्रयोदशी चौदश ए भाषा सिद्धी की भाषा कहना सिद्धस्थान की भाषा ही है थिता ने जिम्मे चलती है ये बारह उर्दू का लफ्ज है ग्यारह बारह वो कहने ने ते वावे ना बार होंगी है जड़िया बारह लिखी हुई साड़िया ये बब्बे नाल है ਬਾਹਰ ਇਹ ਲੱਭਦਾ ਹੈ ਬਾਹਰ ਇਹ ਦਾ ਮਤਲਬ ਹੈ ਨਾਲ ਰਹਿਣਾ ਇੱਕ ਮਨ ਇੱਕ ਜਿੱਤ ਹੋ ਕੇ ਰਹਿਣਾ ਬਾਹਾਂ ਦਾ ਮਤਲਬ ਹਰ ਮਹੀਨੇ ਹਰੇ ਮਹੀਨੇ ਸਾਰੇ ਮਹੀਨਿਆਂ ਚ ਇੱਕ ਮਨ ਇੱਕ ਚਿੱਤ ਕਿਵੇਂ ਹੋ ਕੇ ਰਿਹਾ ਜਾ ਸਕਦਾ ਇਹਦਾ ਇਹ ਅਸਲ ਲੇਖ ਹਰ ਮਹੀਨੇ ਮਹਾਂ ਤਾਂ ਇੱਕੋ ਮਹਾਂ ਤਾਂ ਬਹੁਤ ਵਚਨ ਸਾਰੇ ਮਹੀਨਿਆਂ ਦੇ ਵਿੱਚ ਇੱਕ ਮਨ ਇੱਕ ਚਿੱਤ ਬਾਹਰ ਹੈ ਕਿਸੇ ਦੇ ਨਾਲ ਰਹਿਣਾ ਜੁੜ ਕੇ ਰਹਿਣਾ ਹਾਂ ਮਹਾਂ ਮਹੀਨਿਆਂ ਵਿੱਚ ਇੱਕ ਜਗ੍ਹਾ ਹੀ ਚੇਤਰ ਮਨ ਰਹਿਣੇ ਇਹ ਪ੍ਰੋਸੀਜਰ ਇਹ ਚ ਦੱਸਿਆ ਗਿਆ ਕਿਉਂਕਿ ਗੁਰਬਾਣੀ ਸਾਰਾ ਬ੍ਰਹਮ ਗਿਆਨ ਗੱਲ ਕਿਆ ਹੈ ਕੋਈ ਵੀ ਕੀਤੀ ਹੈ ਚਾਹੇ ਮਹੀਨੇ ਨੂੰ ਮੂਹਰੇ ਲਾ ਲਿਆ ਥਿੱਤਾਂ ਨੂੰ ਲਾ ਲਿਆ ਬਾਰਾਂ ਨੂੰ ਲਾ ਲਿਆ ਕੁਛ ਵੀ ਲਾ ਲਿਆ ਹਰ ਵਕਤ ਉਸੇ ਪੋਜੀਸ਼ਨ ਚ ਰਹਿਣਾ ਟਕਾਓ ਚ ਗੱਲ ਤਾਂ ਇਹੀ ਕਰਨੀ ਸੀ ਨਾ ਪਰ ਮੁੱਦਾ ਹੀ ਕੋਈ ਨੀ ਗੁਰਬਾਣੀ ਦਾ ਇੱਕੋ ਮੁੱਦਾ ਟਿਕਾਓ ਟਿਕ ਜਾਣਾ ਅਡੋਲਤਾ ਇਹ ਮੁੱਦਾ ਜੇ ਇਹਦੇ ਹੋਰ ਅਰਥ ਕਰਦੇ ਸੀ ਜਿਹੜੇ ਲੋਕ ਕਬੀਰ ਨੇ ਉਹਨਾਂ ਨੂੰ ਕਹਿਤਾ ਸੀਗਾ ਲੋਕ ਕਹਿ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਇਹ ਬ੍ਰਹਮ ਵਿਚਾਰ ਕਰ ਹੈ ਸਾਡੀ ਲਿਖੀ ਹੋਈ ਗੀਤ ਨੀ ਉਹਨੇ ਜੇ ਅਸੀਂ ਬਾਰਾਂ ਮਾਂ ਦਾ ਬਾਰਾਂ ਮਹੀਨੇ ਅਰਥ ਕਰਾਂਗੇ ਫਿਰ ਇਹ ਗੀਤ ਬਣ ਗਏ ਫਿਰ ਬ੍ਰਹਮ ਵਿਚਾਰ ਨੀ ਰਹਿਣੀ ਇਹ ਬ੍ਰਹਮ ਵਿਚਾਰ ਹੈ ਦੂਜੀ ਗੱਲ ਉਹ ਤੋਂ ਗਾਹਾਂ ਫਿਰ ਕਿਹਾ ਕਿ ਵਿਦਿਆ ਜੇ ਸੋਧੀ ਜਾਊ ਤਾਂ ਇਹਦਾ ਤੱਤ ਗਿਆਨ ਮਿਲੂਗਾ ਵਿਦਿਆ ਸੋਧਦਾ ਤੱਤ ਲੈ ਪੰਡਤ ਨੂੰ ਤੱਤ ਗਿਆਨ ਕਿਉਂ ਨਹੀਂ ਮਿਲਿਆ ਉਹਨੇ ਵਿਦਿਆ ਦੀ ਅਵਿਦਿਆ ਨਾਲ ਅਰਥ ਕਰ ਲਏ ਬ੍ਰਹਮ ਵਿਦਿਆ ਦੇ ਅਵਿਦਿਆ ਨਾਲ ਅਰਥ ਕਰ ਲਏ ਸਕੂਲਾਂ ਕਾਲਜਾਂ ਚ ਪੜ੍ਹਾਈ ਜਾਂਦੀ ਹੈ ਵਿਦਿਆ ਉਹਨੂੰ ਗੁਰਬਾਣੀ ਅਵਿਦਿਆ ਹੁੰਦੀ ਹੈ ਅਵਿਦਿਆ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀ ਪਲੀਨ ਜਿਹਨੂੰ ਅਸੀਂ ਮਾਂ ਸਮਝਦੇ ਹਾਂ ਮਾਂ ਹੈ ਨੀ ਜਿਹੜਾ ਤੁਹਾਨੂੰ ਬਾਪ ਪੜ੍ਹਾਤਾ ਬਾਪ ਹੈ ਨੀ ਇਸ ਅਵਿਦਿਆ ਨੂੰ ਅਸੀਂ ਵਿਦਿਆ ਮੰਨ ਲਿਆ ਇਹਨੂੰ ਸੋਧਣਾ ਵਿਦਿਆ ਸੋਧਦਾ ਤੱਤ ਲਹੇ ਇਸ ਨੂੰ ਪੜ੍ਹਿਆ ਜੋ ਅਸੀਂ ਪੜ੍ਹ ਲਿਆ ਵਿਦਿਆ ਪੜ੍ਹ ਲਈ ਇਸ ਨੂੰ ਕਿਹਾ ਪੜ੍ਹਿਆ ਅਨਪੜ੍ਹਿਆ ਜੇ ਇਹ ਪੜ੍ਹਾਈ ਤੋਂ ਅਨਪੜ੍ਹਿਆ ਹੋ ਜਾਵੇ ਫਿਰ ਪਰਮਗਤ ਮਿਲੂਗੀ ਫਿਰ ਤੈਨੂੰ ਗੁਰਬਾਣੀ ਸਮਝਾਉਣ ਲੱਗੂਗੀ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਗੱਲਾਂ ਤਾਂ ਇਹ ਸੀ ਇਹਨਾਂ ਤਿੰਨਾਂ ਵਿਚਾਰਾਂ ਭਗਤੀਆਂ ਦੇ ਅਰਥ ਅਸੀਂ ਨਹੀਂ ਸਮਝੇ ਉਲਟ ਕਰ ਲਏ ਪੰਡਤ ਨੇ ਇਹਨਾਂ ਦੇ ਅਰਥ ਉਲਟਾ ਦਿੱਤੇ ਪੰਡਤ ਤੋਂ ਖਿਲਾਫ ਸੀ ਇਹਨਾਂ ਸਾਰੀਆਂ ਪੰਕਤੀਆਂ ਸਾਰੀਆਂ ਭਗਤੀਆਂ ਵਿਦਵਾਨ ਔਰ ਪੰਡਤ ਤੋਂ ਖਿਲਾਫ ਸੀ, ਪੰਡਤ ਨੇ ਅਰਥ ਕੀਤੇ ਨੇ, ਸਾਰੀਆਂ ਪਲਟਾ ਤੀ, ਇਹਦੇ ਅਰਥ ਨਹੀਂ ਕੀਤੇ। ਉਹਨੂੰ ਪਤਾ ਜੇ ਇਹ ਇਹਦੇ ਅਰਥ ਠੀਕ ਕਰਤੇ ਫਿਰ ਤਾਂ ਮੈਨੂੰ ਛੱਡ ਜਾਣਗੇ, ਫਿਰ ਤਾਂ ਗੁਰਮਤ ਦੇ ਰਾਹ ਪੈ ਜਾਣਗੇ, ਅਸੀਂ ਗੁਰਮਤ ਦੇ ਰਾਹ ਤਾਂ ਹੀ ਨਹੀਂ ਪਏ। ਇਹ ਜਿਹੜੇ ਸਾਨੂੰ ਭਗਤੀਆਂ ਸੀਗੀਆਂ ਇਹਨਾਂ ਦੇ ਅਰਥ ਅਸੀਂ ਵਿਚਾਰੇ ਹੀ ਨਹੀਂ ਕਦੇ, ਕਿਉਂ ਲਿਖੇ ਨੇ? ਅਵਿਦਿਆ ਹਿਤ ਕੀ, ਅਵਿਦਿਆ ਕੀ ਸੀ ਜਿਹਦਾ ਹਿੱਤ ਹੈ ਵਿਵੇਕ ਦੀ ਬਲੀਨ ਕਿਉਂ ਹੋਇਆ? ਇਹ ਵਿਚਾਰਨ ਵਾਲੀ ਗੱਲ ਅਸੀਂ ਵਿਚਾਰੇ ਹੀ ਨਹੀਂ ਸਿੱਖਾਂ, ਵਿਚਾਰਨ ਨਹੀਂ ਦਿੱਤੇ ਗੋਲਕ ਨੇ, ਵਿਚਾਰ ਦੇ ਜੇ ਗੋਲਕ ਨਾ ਹੁੰਦੀ, ਟਾਰਗੇਟ ਬਣ ਗਿਆ ਗੋਲਕ, ਨਾਮ ਟਾਰਗੇਟ ਨਹੀਂ ਰਿਹਾ। ਜੇ ਗੋਲਕ ਨਾ ਹੁੰਦੀ ਫਿਰ ਟਾਰਗੇਟ ਕੁਛ ਹੋਰ ਹੁੰਦਾ ਗੁਰਦੁਆਰੇ ਚ ਜਾਣਦਾ, ਹੁਣ ਟਾਰਗੇਟ ਤਾਂ ਰਹਿ ਗਈ ਗੋਲਕ, ਗੁਰਦੁਆਰੇ ਦੀ ਤਰੱਕੀ ਕਿਵੇਂ ਹੋਵੇ? ਪੱਖੇ ਚਾਹੀਦੇ ਨੇ, ਫਰ ਚਾਹੀਦੇ, ਫਿਰ ਦੂਜੇ ਨੇ ਬਣਾ ਲਿਆ, ਪੱਥਰ ਲਾ ਲਿਆ, ਆਪਾਂ ਵੀ ਪੱਥਰ ਦੀ ਪਾਲਕੀ ਬਣਾਉਣੀ ਆ, ਖੁੱਲਾ ਹਾਲ ਬਣਾਉਣਾ, ਧਿਆਨ ਤਾਂ ਦੂਏ ਪਾਸੇ ਚਲਾ ਗਿਆ ਨਾ। ਜਾਂ ਗੱਡੀ ਲੈਣੀ ਹੈ ਗੁਰਦੁਆਰੇ ਦੀ, ਉਹ ਸ਼ਮਸ਼ਾਨ ਘਾਟ ਲਿਜਾਣ ਵਾਲੀ, ਵਧੀਆ ਰਾਗੀ ਰੱਖਣੇ ਨੇ, ਗ੍ਰੰਥੀ ਵਧੀਆ ਰੱਖਣੇ ਨੇ, ਜ਼ਿਆਦਾ ਆਮਦਨ, ਗੱਲਾਂ ਹੀ ਹੋਰ ਹੋ ਗਈਆਂ, ਰੁਖੇ ਮਾਇਆ ਵਾਲਾ ਹੋ ਗਿਆ, ਹੋਰੇ ਹੋ ਗਿਆ, ਟਾਰਗੇਟ ਬਦਲ ਗਿਆ ਸਾਰਾ, ਕੰਪੀਟੀਸ਼ਨ ਹੋ ਗਿਆ ਅਫਸੂਚੀ ਗੁਰਦੁਆਰਿਆਂ ਦਾ। ਜੋ ਮੁੱਦਾ ਸੀ ਮੁੱਦਾ ਤਾਂ ਰਿਹਾ ਹੀ ਨਾ, ਜਿਹੜੇ ਮੁੱਦੇ ਨੂੰ ਲੈ ਕੇ ਸਾਡਾ ਸਿਲਸਿਲਾ ਸੀ ਉਹ ਤਾਂ ਮੁੱਦਾ ਹੀ ਖਤਮ ਹੋਇਆ ਸਾਡੇ ਕੋਲ, ਮੁੱਦਾ ਕਿੱਥੇ? ਕੋਈ ਇਹ ਕੰਪੀਟੀਸ਼ਨ ਵੀ ਇੱਥੇ ਦੀ ਸੰਗਤ ਵਧੀਆ, ਇੱਥੇ ਦੀ ਸੰਗਤ ਘਟੀ, ਇਹ ਗਿਆਨਵਾਨ ਸੰਗਤ ਹੈ, ਇੱਥੇ ਦੀ ਗਿਆਨਵਾਨ ਨਹੀਂ ਹੈ, ਇਹ ਤਾਂ ਮੁੱਦਾ ਹੀ ਨਹੀਂ ਹੈ ਕਿਤੇ। ਕੱਟੜਵਾਦੀ ਹੋ ਗਏ, ਆਰਥੋਡਾਕਸ ਹੋ ਗਏ, ਔਰ ਸ਼ਰਧਾ ਭਾਵਨਾ ਦਾ ਧਰਮ ਰਹਿ ਗਿਆ, ਪਰ ਭਰੋਸੇ ਦਾ ਨਹੀਂ ਰਿਹਾ। ਕਿੰਨੇ ਆਦਮੀ ਗੁਰਬਾਣੀ ਦੇ ਭਰੋਸਾ ਕਰਦੇ ਨੇ, ਇਹ ਗੱਲ ਹੈ, ਸ਼ਰਧਾ ਕਿਹੋ ਜਿਹੀ ਹੈ ਸਾਨੂੰ? ਅੰਨੀ ਸ਼ਰਧਾ ਹੋ ਗਿਆ, ਤਾਂ ਹੋ ਗਿਆ ਕਿਉਂਕਿ ਅਸਲ ਅਰਥ ਤੋਂ ਥਿੜਕ ਗਏ ਸੀ। ਹੁਣ ਇਹ ਵਿਦਿਆ ਵੀ ਸੋਧੀ ਜਾਊਗੀ ਨਾਲ ਦੀ ਨਾਲ, ਜੇ ਵਿਦਿਆ ਨਾ ਸੋਧੀ ਅਰਥ ਹੁੰਦੇ ਅਨਰਥ ਹੋਏ ਹੋਏ ਨੇ, ਵਿਦਿਆ ਸੋਧੀ ਨਹੀਂ ਅਨਰਥ ਤਾਂ ਹੀ ਹੋਏ ਨੇ। ਬਾਰਾਂ ਮਹਾਂ ਹਰ ਪੰਕਤੀ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀ ਹੈ, ਕੀ ਕਹਿੰਦੀ ਹੈ? ਜੁੜੇ ਰਹਿਣ ਦੀ ਗੱਲ ਕਰਦੀ ਹੈ, ਜੇ ਨਹੀਂ ਜੁੜਿਆ ਕਿਵੇਂ ਜੁੜਿਆ ਰਹੇਗਾ? ਗੁਰਮੁਖ ਗੁਰਸਿੱਖ ਬਣਾਉਣ ਦੀ ਗੱਲ ਕਰ ਰਹੀ ਹੈ ਹਰ ਪੰਕਤੀ, ਜੇ ਜੁੜਿਆ ਹੋਇਆ ਜੁੜਿਆ ਕਿਵੇਂ ਰਹੂਗਾ, ਨਹੀਂ ਜੁੜਿਆ ਤਾਂ ਕਿਵੇਂ ਜੁੜੂਗਾ, ਇਹ ਗੱਲ ਚੱਲੂਗੀ। ਹਾਂਜੀ,
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ।
ਪਹਿਲੀ ਗੱਲ ਵਿਛੜੇ ਕਿਉਂ ਨੇ, ਗੱਲ ਤਾਂ ਵਿਛੜੇ ਤੋਂ ਸ਼ੁਰੂ ਹੋਈ ਹੈ, ਮਹੀਨੇ ਦਾ ਨਾ ਕੀ ਉੱਤੇ ਹੀ ਦੱਸਦਾ ਵੀ ਗੱਲ ਕੀ ਹੈ, ਅਜੇ ਮਹੀਨਾ ਨਹੀਂ ਸ਼ੁਰੂ ਹੋਇਆ ਕੋਈ, ਇਹਦੇ ਪਿੱਛੇ ਸਭ ਕੁਝ ਦੱਸਿਆ ਹੈ ਪੂਰੇ ਵੀ ਗੱਲ ਕੀ ਹੈ। ਕਿਰਤ ਕਰਮ ਕੇ ਵਿਛੜੇ, ਇੱਕ ਕਰਮ ਹੁੰਦਾ ਇੱਕ ਕਿਰਤ ਕਰਮ ਹੁੰਦਾ, ਕਰਮ ਉਹ ਜਿਹੜਾ ਅਸੀਂ ਸਰੀਰ ਨਾਲ ਕਰਦੇ ਹਾਂ, ਕਿਰਤ ਕਰਮ ਉਹ ਜਿਹੜਾ ਅਸੀਂ ਸੋਚਦੇ ਹਾਂ, ਕਿਰਤ ਮਹਿਜ਼ ਮਨ ਦੇ ਲੈਵਲ ਤੇ ਹੁੰਦੀ ਹੈ, ਮਨ ਦੇ ਲੈਵਲ ਤੇ ਕਿਰਤ ਹੁੰਦੀ ਹੈ। ਕਿਰਤ ਕਮਾਵਣ ਸ਼ੁਭ ਅਸ਼ੁਭ, ਕਿਨੇ ਤੇਰੇ ਪ੍ਰਭ ਆਪ, ਆਪ ਪ੍ਰਭੂ ਨੇ ਸਾਨੂੰ ਬਣਾਇਆ ਕਿਰਤ ਕਰਨ ਵਾਸਤੇ, ਕਹਿੰਦੀ ਸ਼ੁਭ ਜਾਂ ਅਸ਼ੁਭ, ਸ਼ੁਭ ਕਿਰਤ ਹੁੰਦੀ ਹੈ ਜਾਂ ਅਸ਼ੁਭ ਕਿਰਤ ਹੁੰਦੀ ਹੈ, ਸਰੀਰ ਨਾਲ ਕੀਤਾ ਹੋਇਆ ਸ਼ੁਭ ਅਸ਼ੁਭ ਨਹੀਂ ਹੁੰਦਾ ਕੁਛ, ਮਨ ਦੇ ਲੈਵਲ ਤੇ ਸ਼ੁਭ ਅਸ਼ੁਭ ਹੁੰਦਾ, ਆਤਮਾ ਦੇ ਲੈਵਲ ਤੇ ਸ਼ੁਭ ਅਸ਼ੁਭ ਹੁੰਦਾ, ਪਾਣੀ ਚ ਚੱਲਣਾ ਸ਼ੁਭ ਕਿਰਤ ਹੈ, ਪਾਣੀ ਦਾ ਵਿਰੋਧ ਕਰਨਾ ਅਸ਼ੁਭ ਕਿਰਤ ਹੈ, ਪਾਣੀ ਦੇ ਖਿਲਾਫ ਸੋਚਣਾ, ਪਾਣੀ ਦੇ ਅਨੁਸਾਰ ਸੋਚਣਾ ਸ਼ੁਭ ਕਿਰਤ ਹੈ, ਫਿਰ ਤਾਂ ਸੋਚਣਾ ਹੀ ਕੁਛ ਨੀ, ਪਾਣੀ ਦੇ ਅਨੁਸਾਰ ਸੋਚਣਾ ਹੀ, ਪਾਣੀ ਨੂੰ ਮਿੱਠਾ ਕਰਕੇ ਮਿਲਣਾ, ਇਹ ਸੋਚਣਾ ਵੀ ਜੋ ਹੋ ਗਿਆ ਚੰਗਾ ਹੀ ਹੈ ਵਧੀਆ ਹੀ ਹੈ, ਇਹ ਸ਼ੁਭ ਕਿਰਤ ਹੈ। ਅਸ਼ੁਭ ਕਿਰਤ ਕੀ ਹੈ? ਪਾਣੀ ਦਾ ਵਿਰੋਧ ਕਰੀ ਜਾਣ, ਹੋਣਾ ਹੈ ਨੀ, ਵਿਰੋਧ ਕਰਦੇ ਰਹਿਣਾ, ਪਾਣਾ ਚੰਗਾ ਨਾ ਲੱਗਣਾ, ਆਪਣੀ ਮਰਜ਼ੀ ਚੰਗੀ ਲੱਗਣੀ ਇਹ ਅਸ਼ੁਭ ਕਿਰਤ ਹੈ। ਇਹ ਕਿਰਤ ਕਰਮ ਇਹਦੇ ਵਿਛੋੜੇ ਹੋਏ ਅਸੀਂ ਜੋ ਸੋਚੀ ਜਾਂਦੇ ਹਾਂ ਨਹੀਂ ਹਟਦੇ ਸੋਚਣ ਤੇ ਸੋਚਣ ਲੱਗੇ ਹੋਏ ਹਾਂ ਅਸੀਂ ਇਸ ਕਰਕੇ ਪਹਿਲੀ ਪੰਕਤੀ ਸੋਚਣ ਤੋਂ ਹੀ ਹਟਾਇਆ ਸੀ ਸੋਚੇ ਸੋਚ ਨਾ ਹੋਵੀ ਉਹਨੂੰ ਸੋਚ ਨੂੰ ਸੋਚ ਬਣਾਤਾ ਅਰਥ ਸੋਚ ਨੂੰ ਸੋਚ ਬਣਾਤਾ ਸੋਚ ਹੁੰਦਾ ਹਿੰਦੀ ਦਾ ਲਫ਼ਜ਼ ਦਾ ਸੋਚ ਸੰਸਕ੍ਰਿਤ ਦਾ ਸੋਚ ਕਨੌੜੇ ਨਾਲ ਹੁੰਦਾ ਸੋਚ ਹੋੜੇ ਨਾਲ ਨਹੀਂ ਹੁੰਦਾ ਸੋਚ ਹੁੰਦਾ ਇਸ਼ਨਾਨ ਕਰਨਾ ਸੋਚ ਵਾਸਤੇ ਆਇਆ ਹੀ ਨਹੀਂ ਕੋਈ ਸ਼ਬਦ ਇਸ਼ਨਾਨ ਆਇਆ ਹੋਇਆ ਪਿੰਡਾਂ ਧੋਣਾ ਆਇਆ ਹੋਇਆ ਸੋਚ ਸਾਰੇ ਗੁਰੂ ਗ੍ਰੰਥ ਸਾਹਿਬ ਸ਼ਬਦ ਨਹੀਂ ਵਰਤਿਆ ਹੋਇਆ ਕਿਤੇ ਵੀ ਨਹਾਉਣ ਵਾਸਤੇ ਸਰੀਰ ਧੋਣ ਵਾਸਤੇ ਕਦੇ ਨਹੀਂ ਵਰਤਿਆ ਸੋਚ ਵਾਸਤੇ ਸੋਚ ਵਰਤਿਆ ਸੀ ਸੋਚੇ ਸੋਚਣਾ ਹੋ ਵੀ ਜੇ ਸੋਚੀ ਲੱਖ ਵਾਰ ਸੋਚਣ ਦਾ ਵਿਸ਼ਾ ਨਹੀਂ ਹੈ ਜਦ ਬੁੱਧੀ ਤੋਂ ਹੀ ਭਰੇ ਹੈ ਸਾਡੀ ਤੋਂ ਨਿਰਾਕਾਰ ਤੇ ਉਹਦਾ ਤੁਸੀਂ ਸੋਚ ਲੋ ਸਭ ਕੁਛ ਆਕਾਰ ਕਿਹਾ ਜਾ ਹੋਊਗਾ ਇਹ ਸੋਚਦੇ ਰਹੇ ਨੇ ਲੋਕ ਇਦੋਂ ਹਟਾਇਆ ਸੀ ਸਾਨੂੰ ਹਟਾ ਤਾ ਤੁਹਾਨੂੰ ਸੋਚਣ ਦੀ ਲੋੜ ਨਹੀਂ ਅਸੀਂ ਸਮਝਣ ਆਇਆ ਸੋਚਣ ਨਹੀਂ ਆਏ ਸਮਝ ਕਿਉਂ ਆਇਆ ਸਮਝਣ ਆਇਆ ਪਹਾੜੇ ਨੂੰ ਜੇ ਉਹਨੂੰ ਤੁਸੀਂ ਜਾਣਨਾ ਹੈ ਸ੍ਰਿਸ਼ਟੀ ਦੇ ਕਰਤੇ ਨੂੰ ਕਰਤੇ ਪੁਰਖ ਨੂੰ ਤਾਂ ਉਹ ਜੋ ਕਰ ਰਿਹਾ ਉਹਦੇ ਵਿੱਚੋਂ ਜਾਣੋ ਉਹਦੀ ਕਿਰਤ ਵਿੱਚੋਂ ਜਾਣੋ ਕੁਦਰਤ ਦੇ ਕੁਦਰਤ ਜਿਹੜੀ ਹੈ ਉਹਦੇ ਵਿੱਚ ਜਾਣੋ ਜੋ ਹੋ ਰਿਹਾ ਉਹਦੇ ਵਿੱਚੋਂ ਹੀ ਉਹਦਾ ਪਤਾ ਲੱਗੂਗਾ ਉਹਦੇ ਗੁਣਾਂ ਦਾ ਪਤਾ ਲੱਗੂਗਾ ਪਾਣੇ ਨੂੰ ਜਾਣਨ ਆਏ ਸੀ ਅਸੀਂ ਸਮਝਣ ਆਏ ਸੀ ਅਸੀਂ ਕੁਝ ਹੋਰ ਕਰਨ ਲੱਗੇ
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ
ਸਿੱਖ ਕੌਣ ਹੁੰਦਾ ਸਿੱਖਾ ਜਿਹੜਾ ਸਿੱਖਿਆ ਲਵੇ ਸਿੱਖਿਆ ਲੈਣ ਵਾਲੇ ਨੂੰ ਨਹੀਂ ਸੋਚਣਾ ਚਾਹੀਦਾ ਸਿੱਖਿਆ ਲੈਣ ਵਾਲਾ ਸਮਝਣ ਦਾ ਵਿਸ਼ਾ ਹੁੰਦਾ ਲੈਣ ਵਾਲੇ ਵਾਸਤੇ ਸਿੱਖਿਆ ਦੇਣ ਵਾਲਾ ਸੋਚੇ ਚਾਹੇ ਨਾ ਸੋਚੇ ਪਰਮੇਸ਼ਰ ਸਿੱਖਿਆ ਦੇਣ ਵਾਲਾ ਸਾਰਿਆਂ ਨੂੰ ਸਾਰਿਆਂ ਦਾ ਗੁਰੂ ਹੈ ਸਾਰਿਆਂ ਨੂੰ ਪੈਦਾ ਕੀਤਾ ਸਾਰਿਆਂ ਨੂੰ ਖਾਣ ਪਾਣ ਇੰਤਜ਼ਾਮ ਸਾਰਾ ਉਹਨੇ ਕਰਨਾ ਉਹ ਸੋਚਦਾ ਉਹ ਹੈ ਸੋਚ ਇੱਕ ਚਿੰਤਾ ਹੁੰਦੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਤਾਂ ਹੀ ਕਿਹਾ ਸੀ ਪਰ ਅਸੀਂ ਜਿਹੜੀ ਚਿੰਤਾ ਕਰਦੇ ਹਾਂ ਕਾਹਦੀ ਹੈ ਸਾਡੀ ਮਰਜ਼ੀ ਦੀ ਚਿੰਤਾ ਸਾਡੀ ਮਰਜ਼ੀ ਚਿੰਤਾ ਪੈਦਾ ਕਰਦੀ ਹੈ ਆਪਣੇ ਵਾਸਤੇ ਹੋਰ ਕੁਛ ਨਹੀਂ ਕਰਦੀ ਅਸੀਂ ਸਮਝਦੇ ਹਾਂ ਵੀ ਸਾਡੀ ਮਰਜ਼ੀ ਚਿੰਤਾ ਮੁਕਤ ਹੋਣ ਵਾਸਤੇ ਹੈ ਗਲਤ ਹੈ ਜਦ ਆਦਮੀ ਦੀ ਜਿੰਨਾ ਚਿਰ ਆਪਣੀ ਮਰਜ਼ੀ ਚੱਲੂਗੀ ਉਹਦੇ ਅੰਦਰ ਚਿੰਤਾ ਪੈਦਾ ਹੋਊਗੀ ਮੁਕਤ ਨਹੀਂ ਹੋ ਸਕਦਾ ਚਿੰਤਾ ਤੇ ਮਰਜ਼ੀ ਛੱਡਿਆ ਚਿੰਤਾ ਮੁਕਤ ਹੈ ਇਸੇ ਕਰਕੇ ਇਹ ਚਿੰਤਾ ਮੁਕਤੀ ਹੀ ਮੁਕਤੀ ਕਹਿੰਦੇ ਨੇ ਚਿੰਤਾ ਮੁਕਤ ਦਾ ਨਾ ਮੁਕਤੀ ਹੈ ਚਿੰਤਾ ਤੋਂ ਮੁਕਤੀ ਚਿੰਤਾ ਨਹੀਂ ਇਹ ਰਹੀ ਤਾਂ ਮੁਕਤੀ ਹੈ ਚਿੰਤਾ ਨੂੰ ਤਾਂ ਲੋਕ ਚੇਤਾ ਮੰਨਦੇ ਨੇ ਚੇਤਾ ਤਾਂ ਮੁਕਤੀ ਹੈ ਜਿਉਂਦੇ ਜਾਣ ਤੋਂ ਮੁਕਤੀ ਹੈ ਕਿਰਤ ਕਰਮ ਦੇ ਵਿਛੜੇ ਹੋਏ ਵਿਛੋੜਿਆ ਕੀ ਨੇ ਉਹ ਤੋਂ ਆਪਣੇ ਅੰਦਰੋਂ ਤੋਂ ਵਿਛੋੜਦੀ ਕੀ ਹੈ ਚੀਜ਼ ਸਾਨੂੰ ਮਨ ਜੋ ਸੋਚਦਾ ਆਪਣੇ ਅੰਦਰ ਨਹੀਂ ਜੁੜਦਾ ਬਾਹਰ ਜੁੜਿਆ ਹੋਇਆ ਤਾਂ ਸੋਚਦਾ ਜੇ ਇਹਨੂੰ ਆਸ ਪੈਦਾ ਹੁੰਦੀ ਹੈ ਜੋ ਇਹ ਦੇਖਦਾ ਬਿਨ ਦੇਖੇ ਉਪਜੇ ਨਹੀਂ ਬਾਹਰ ਕੋ ਦੇਖ ਲਿਆ ਉਹਦੀ ਇੱਛਾ ਪੈਦਾ ਹੋ ਗਈ ਬਾਹਰ ਜੁੜ ਗਿਆ ਉਹਦੀ ਪ੍ਰਾਪਤੀ ਵਾਸਤੇ ਸਾਰੇ ਯਤਨ ਕਰ ਰਿਹਾ ਪਿੱਛਾ ਆਪਣੇ ਮੂਲ ਨਾਲ ਜੁੜਿਆ ਨਹੀਂ ਹੋਇਆ ਮੂਲ ਨੂੰ ਭੁੱਲ ਗਿਆ ਵਿਸਰ ਗਿਆ ਮਾਇਆ ਦਾ ਚੇਤਾ ਇਹ ਕਿਰਤ ਹੈ
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ
ਸਾਡੀ ਸੋਚ ਹੈ ਬਾਹਰ ਲਈ ਬਾਹਰ ਮੁਖੀ ਮਾਇਆ ਦੀ ਪ੍ਰਾਪਤੀ ਦੀ ਇਹਨੇ ਸਾਨੂੰ ਆਪਣੇ ਮੂਲ ਨੂੰ ਵਿਛੋੜਿਆ ਹੋਇਆ ਕਰ ਕਿਰਪਾ ਮਿਲੋ ਰਾਮ ਹੇ ਰਾਮ ਤੂੰ ਕਿਰਪਾ ਕਰ ਅਸੀਂ ਬਾਹਰਲੀ ਸੋਚ ਛੱਡ ਦਈਏ ਆਪਣੇ ਮੂਲ ਨਾਲ ਮਿਲ ਜਾਈਏ ਜੁੜ ਜਾਈਏ ਕਿਰਪਾ ਮਿਲੋ ਰਾਮ
ਚਾਰ ਕੁੰਟ ਦਹਿ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸਾਮ
ਚਾਰ ਕੁੰਟ
ਚਾਰ ਕੁੰਟ ਦਹ ਦਿਸ ਭਰਮੇ ਥਕਾਏ ਪ੍ਰਭ ਕੀ ਸਾਮ।
ਚਾਰ ਕੁੰਟ ਭਰਮੇ, ਚਾਰੇ ਤਰਫ ਸਰੀਰ ਕਰਕੇ, ਜਿੱਥੇ ਦਹ ਦਿਸ ਭਰਮੇ ਆਊ ਉੱਥੇ ਮਨ ਕਰਕੇ ਆਉਂਦਾ। ਦਹ ਦੇ ਸਰੀਰ ਕਰਕੇ ਨਹੀਂ ਅਸੀਂ ਭਰਮ ਸਕਦੇ, ਪਤਾਲ ਚ ਕਿਵੇਂ ਵੜ ਜਾਵਾਂਗੇ ਅਸੀਂ ਸਰੀਰ ਲੈ ਕੇ, ਆਕਾਸ਼ ਕਿਵੇਂ ਚੜ ਜਾਵਾਂਗੇ ਸਰੀਰ ਲੈ ਕੇ। ਜਿੱਥੇ ਦਹ ਦਿਸ ਭਰਮੇ ਆਊ ਮਨ ਕਰਕੇ ਆਉਂਦਾ, ਜਿੱਥੇ ਚਾਰ ਕੁੰਟ ਆਉਂਦਾ ਸਰੀਰ ਕਰਕੇ ਆਉਂਦਾ। ਸਰੀਰ ਕਰਕੇ ਚਾਰ ਪਾਸੇ ਅਸੀਂ ਘੁੰਮ ਸਕਦੇ ਹਾਂ ਨਾ, ਫਿਰਦੇ ਹੀ ਨੇ ਸਾਧ ਸੰਤ ਟੋਲਦੇ, ਫਿਰਦੇ ਰਹਿੰਦੇ ਹੀ ਨੇ, ਜਿਹਨਾਂ ਨੂੰ ਲੋੜ ਹੁੰਦੀ ਹੈ ਫਿਰਦੇ ਨੇ। ਬਾਹਰ ਕੋਈ ਬੰਦਾ ਮਿਲ ਜੂ ਜਿਹਦੇ ਕੋਲ ਗਿਆਨ ਹੋਊ, ਜਿਹਨੂੰ ਸਮਝ ਹੋਊ, ਫਲਾਨਾ ਸੰਤ ਹੈ ਉਹਦੇ ਕੋਲ ਚਲੇ ਗਏ, ਉਹਦੇ ਕੋਲ ਚਲੇ ਗਏ, ਅੱਗੇ ਲੋਕ ਫਿਰਦੇ ਸੀ ਹੁਣ ਵੀ ਫਿਰਦੇ ਨੇ। ਚਾਰ ਕੁੰਟ ਦੈ ਦਿਸ ਪ੍ਰਭੇ, ਭਗਤ ਵੀ ਫਿਰਦੇ ਰਹੇ ਨੇ, ਫਰੀਦ ਕਿੱਥੋਂ ਆਇਆ ਚੱਲ ਕੇ, ਆਇਆ ਨੀ, ਜੇ ਆਇਆ ਘਰੋਂ ਤਾਂ ਹੀ ਮਿਲਿਆ ਕੁਛ। ਨਾਮਦੇਵ ਕਿੱਧਰੋਂ, ਮਹਾਰਾਸ਼ਟਰ ਚੋਂ ਇੱਧਰ ਆਇਆ, ਕਬੀਰ ਤੋਂ ਪਤਾ ਲੱਗਿਆ ਉਹਨੂੰ, ਕਬੀਰ ਨੂੰ ਪਤਾ ਲੱਗ ਗਿਆ ਸੀ ਨਾਮਦੇਵ, ਸਾਰਿਆਂ ਨੂੰ ਕਬੀਰ ਤੋਂ ਭਗਤਾਂ ਨੂੰ ਪਤਾ ਲੱਗਿਆ, ਕਬੀਰ ਤੋਂ ਪਤਾ ਲੱਗਿਆ। ਇਹ ਗੱਲ ਗਲਤ ਹੈ ਕਿ ਫਰੀਦ ਪਹਿਲਾਂ ਹੋਇਆ, ਫਰੀਦ ਦਾ ਜ਼ਿਕਰ ਉਸ ਲਿਸਟ ਵਿੱਚ ਨਹੀਂ ਹੈ ਕਿਤੇ ਜਿਹੜੀ ਲਿਸਟ ਗੁਰਬਾਣੀ ਜੀ ਦਿੱਤੀ ਹੋਈ। ਫਰੀਦ ਦਾ ਜ਼ਿਕਰ ਨਹੀਂ ਕਿਤੇ ਭਗਤਾਂ ਦੀ ਲਿਸਟ ਵਿੱਚ, ਕਬੀਰ ਦਾ ਜ਼ਿਕਰ ਹੈ ਜਿੱਥੇ ਵੀ ਪਹਿਲਾਂ। ਜੇ ਫਰੀਦ ਪਹਿਲਾਂ ਹੁੰਦਾ, ਫਰੀਦ ਦੀ ਬਾਣੀ ਪਹਿਲਾਂ ਹੁੰਦੀ, ਜੇ ਬਾਣੀ ਦੇ ਵਿੱਚ ਦਰਜਾ ਦਿੱਤਾ ਹੈ ਗੁਰਬਾਣੀ ਦੇ ਵਿੱਚ ਲਿਖਤ ਵਿੱਚ, ਫਰੀਦ ਦਾ ਦਰਜਾ ਸਾਰਿਆਂ ਨੂੰ ਪਿੱਛੇ ਹੈ ਜਿੱਥੇ ਵੀ ਫਰੀਦ ਦੀ ਬਾਣੀ ਆਉਂਦੀ ਹੈ। ਜਿਹੜੇ ਦੋ ਸ਼ਬਦ ਨੇ ਫਰੀਦ ਦੇ ਪਿੱਛੇ ਨੇ ਸਾਰਿਆਂ ਨੂੰ, ਉਸੇ ਤਰੀਕੇ ਨਾਲ ਦਰਜਾ ਦਿੱਤਾ ਹੋਇਆ ਜਿਵੇਂ ਜਿਵੇਂ ਕੋਈ ਹੋਇਆ। ਵਿਦਵਾਨਾਂ ਨੂੰ ਨੀ ਪਤਾ, ਫਰੀਦ ਤਾਂ ਬਹੁਤ ਹੋਏ ਨੇ, ਇਹ ਫਰੀਦ ਕਿਤੇ ਉਸ ਵੇਲੇ ਛੋਟੀ ਉਮਰ ਚ ਹੋਊਗਾ ਜਦ ਗੁਰੂ ਨਾਨਕ ਦੇਵ ਜੀ ਗਏ ਨੇ, ਫਿਰ ਫਰੀਦ ਨੂੰ ਪਤਾ ਕਿੱਥੋਂ ਲੱਗਿਆ ਜੇ ਫਰੀਦ ਪਹਿਲਾਂ ਸੀ। ਫਿਰ ਤਾਂ ਉਦੋਂ ਤੋਂ ਹੀ ਗੁਰਮਤਿ ਚਾਲੂ ਹੋ ਜਾਂਦੀ ਜੇ ਫਰੀਦ ਇੰਨਾ ਚਿਰ ਪਹਿਲਾਂ ਹੋਇਆ, ਸਾਰਿਆਂ ਨੂੰ ਪਤਾ ਲੱਗੇ ਜਾਂਦਾ ਕਬੀਰ ਕਫਰ ਦਾ ਵੱਟ ਵੱਟ ਤੁਰਿਆ। ਔਰ ਉਹ ਸ਼ਬਦ ਆ ਗੁਰਬਾਣੀ ਵਿੱਚ ਜਿਸ ਚ ਸਾਫ਼ ਹੈ, ਗੁਰਦੀਨੀ ਵਸਤ ਕਬੀਰ ਕੋ ਲੈਹੋ ਵਸਤ ਸੰਭਾਲ, ਕਬੀਰ ਦੀਨੀ ਸੰਸਾਰ ਕੋ, ਸਾਫ਼ ਹੀ ਲਿਖਿਆ ਕਬੀਰ ਨੇ ਸੰਸਾਰ ਨੂੰ ਦੱਸੀ ਇਹ ਗੱਲ। ਇਹ ਪਹਿਲਾਂ ਗੱਲ ਸੀ ਕਾਗਜ਼ਾਂ ਵਿੱਚ, ਗ੍ਰੰਥਾਂ ਵਿੱਚ ਸੀ, ਪ੍ਰਗਟ ਨਹੀਂ ਸੀ, ਜਿਵੇਂ ਹੁਣ ਗ੍ਰੰਥਾਂ ਵਿੱਚ ਹੈ ਪ੍ਰਗਟ ਨਹੀਂ ਹੈ। ਇਹ ਵੀ ਇਸ ਲਈ ਉਦੋਂ ਵੀ ਇਹ ਗ੍ਰੰਥਾਂ ਵਿੱਚ ਗੱਲ ਰਹਿੰਦੀ ਹੈ ਗੁਰਬਾਣੀ ਦੀ, ਪਬਲਿਕ ਦੇ ਵਿੱਚ ਨਹੀਂ ਹੁੰਦੀ, ਸਮਝ ਨਹੀਂ ਹੁੰਦੀ ਪਬਲਿਕ ਇਹਦੀ, ਕਿ ਭਾਸ਼ਾ ਹੋਰ ਹੈ। ਤਾਂ ਹੀ ਵਿਦਿਆ ਸੋਧਿਆ ਲਿਖਿਆ ਨਾ, ਜੇ ਸਿੱਧੀ ਸਾਡੀ ਭਾਸ਼ਾ ਹੋਵੇ ਫਿਰ ਤਾਂ ਰੌਲਾ ਹੀ ਨਹੀਂ ਕੋਈ। ਇਹ ਭਾਸ਼ਾ ਸੰਸਾਰੀ ਨਹੀਂ ਨਾ ਹੈਗੀ, ਹਰ ਕੋਈ ਜਾਣਦਾ ਨਹੀਂ ਇਸ ਭਾਸ਼ਾ ਨੂੰ, ਇਹ ਭਾਸ਼ਾ ਇਹ ਚੋਂ ਹੀ ਪਤਾ ਲੱਗਦਾ, ਇਹਦੇ ਵਿੱਚੋਂ ਹੀ ਪਤਾ ਲੱਗਦਾ ਇਸ ਭਾਸ਼ਾ ਦਾ। ਜਿਹਨੂੰ ਵਿਚਾਰੀ ਜਾਵੇ ਵਿਚਾਰੀ ਜਾਵੇ ਫਿਰ ਗੱਲਾਂ ਖੁੱਲ੍ਹਣ ਲੱਗਦੀਆਂ ਹੌਲੀ ਹੌਲੀ। ਗੱਲ ਕੀ ਹੈ, ਚਾਰ ਕੁੰਟ ਦਾ ਦਿਸ ਪ੍ਰਭ,
ਥਕਾਏ ਪ੍ਰਭ ਕੀ ਸਾਮ,
ਥਕਾਏ ਪ੍ਰਭ ਕੀ ਸਾਮ, ਥੱਕ ਗਏ, ਨਹੀਂ ਮਿਲਿਆ ਬਾਹਰੋਂ ਕੁਛ, ਹੁਣ ਇਹਦੀ ਸ਼ਰਨ ਆ ਗਏ ਅੰਦਰੇ, ਅੰਤਰ ਆਤਮਾ ਦੀ, ਆਪਣੇ ਨਾਲ ਜੁੜ ਕੇ ਹੁਣ ਪਰਮੇਸ਼ਰ ਅੱਗੇ ਅਰਦਾਸ ਕਰਦੇ ਵੀ ਤੂੰ ਵੀ ਹੁਣ ਕੁਛ ਅਹੀਲਾ ਕਰ। ਬਾਹਰ ਕੁਛ ਨਹੀਂ ਹੈ, ਜਾਂ ਬਾਹਰ ਕੁਛ ਨਹੀਂ ਨਾ ਲੱਭਦਾ, ਫਿਰ ਅੰਦਰੋਂ ਹੀ ਲੱਭਦਾ ਸਭ ਕੁਛ।
ਧੀਨ ਦੁੱਧ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ,
ਜੇ ਕਹਿੰਦੇ ਗਊ ਦੁੱਧ ਨਾ ਦਿੰਦੀ ਹੋਵੇ ਤਾਂ ਨਾ ਤਾਂ ਉਹਨੂੰ ਲੱਦਿਆ ਜਾ ਸਕਦਾ। ਅੱਗੇ ਬਹੁਤਾਂ ਨੂੰ ਲੱਦੇ ਹੁੰਦੇ ਸੀ, ਬਹੁਤਾਂ ਦੇ ਬਦਨ ਰੱਖਦੇ ਸੀ, ਨਾ ਉਹਦੇ ਸਵਾਰੀ ਕੀਤੀ ਜਾ ਸਕਦੀ, ਸਵਾਰੀ ਵੀ ਬਹੁਤਾਂ ਤੇ ਕਰਦੇ ਸੀ, ਸ਼ਿਵਜੀ ਕਰਦਾ ਸਵਾਰੀ, ਨਾ ਉਹਦੇ ਨਾਲ ਹੜਵਾ ਸਕਦੇ ਹਾਂ ਆਪਾਂ, ਨਾ ਬਦਨ ਲੱਦ ਕੇ ਲੈ ਕੇ ਜਾਂਦੇ ਸੀ, ਉਹ ਵੀ ਬਹੁਤਾਂ ਤੇ ਲੈ ਕੇ ਜਾਂਦੀ, ਹੋਰ ਕਦੇ ਕੋਈ ਉਹਦੇ ਕੰਮ ਨਹੀਂ ਲੈ ਸਕਦੇ ਆਪਾਂ। ਜੇ ਦੁੱਧ ਨਹੀਂ ਦਿੰਦੀ ਹੋਰ ਕੀ ਕੰਮ ਹੋਊਗਾ, ਜੇ ਦੁੱਧ ਨਹੀਂ ਦਿੰਦੀ ਫਿਰ ਹੋਰ ਕੰਮ ਨਹੀਂ ਹੁੰਦੀ। ਤਿੰਨ ਚਾਰ ਕੰਮ ਆਉਂਦੇ ਨੇ, ਖੇਤੀ ਦਾ ਉਦੋਂ ਲੋਕ ਕਰਦੇ ਨਹੀਂ ਸੀ, ਖੇਤੀ ਕਰਦੇ ਤਾਂ ਵੀ ਬਲਦਾਂ ਨਾਲ ਕਰਦੇ, ਹੋਰ ਕਿਤੇ ਕੰਮ ਨਹੀਂ ਹੁੰਦੀ, ਤੇ ਦੁੱਧ ਤੇ ਬਾਹਰ ਹੀ। ਜਿਹੜੀ ਮੱਤ ਵਿੱਚ ਤੱਤ ਗਿਆਨ ਦੀ ਨਾ ਹੈ, ਉਹ ਕਿਸੇ ਕੰਮ ਨਹੀਂ ਆਉਂਦੀ ਦਰਗਾਹ ਚ, ਇੱਥੇ ਵੀ ਕਿਸੇ ਕੰਮ ਦੀ ਨਹੀਂ ਹੁੰਦੀ। ਉਹ ਗਊ ਵਰਗੀ ਹੈ ਜਿਹੜੀ ਫੰਡਰ ਤੁਰੀ ਫਿਰਦੀ ਹੈ, ਜਿਹਦੇ ਘਰ ਆ ਉਹਦੇ ਤੇ ਵੀ ਬੋਝ ਹੈ, ਉਹ ਬੋਝ ਹੀ ਹੈ ਨਾ। ਜਿਹਦੀ ਗ੍ਰਹਿਣ ਕੀਤੀ ਹੈ ਮੱਥੋ ਉੱਤੇ ਹੀ ਬੋਝ ਹੈ, ਸਵੇਰੇ ਉੱਠਣਾ, ਤਿਲਕ ਲਾਉਣਾ, ਜਾਂ ਕੁਛ ਭਗਤੀ ਕਰਨੀ, ਨਿਤਨੇਮ ਕਰਨਾ, ਇਹ ਕਰਨਾ, ਉਹ ਕਰਨਾ, ਪ੍ਰਾਪਤੀ ਕੀ ਹੈ? ਪ੍ਰਾਪਤੀ ਕੁਛ ਨਹੀਂ ਹੋ, ਇੱਕ ਪੰਕਤੀ ਚ ਸਾਰੀਆਂ ਮੱਤਾਂ ਹੀ ਘਟਦੀਆਂ। ਜੇ ਅੱਜ ਸਿੱਖਾਂ ਕੋਲ ਵੀ ਤੇ ਹਿੰਦੂ ਦੇ ਬਾਹਰ ਹੀ ਹੈ, ਉਹ ਵੀ ਫਿਰ ਇਹੋ ਜਿਹੀ ਗੱਲ ਹੈ। ਜੇ ਗੁਰਮਤੀ ਸਮਝਣੀ ਤਾਂ ਇਹਨਾਂ ਕੋਲ ਜਿਹੜੀ ਮੱਤ ਹੈ ਨਾ ਅੱਜ ਸਿੱਖਾਂ ਕੋਲ, ਇਹ ਉਹ ਤੇ ਨਾ ਜਿਹੜੀ ਦੁੱਧ ਨਹੀਂ ਦਿੰਦੀ। ਜੇ ਦੁੱਧ ਦਿੰਦੀਆਂ ਤਾਂ ਹੋ ਮੱਖਣ ਕਿਹੜੇ ਕੁੱਜੇ ਜੇ ਤੁਹਾਡੇ, ਜਿਹੜੇ ਘਰ ਤੋਂ ਦੋ ਮੱਖਣ ਵੀ ਹੋਊਗਾ, ਮੱਖਣ ਹੋਊਗਾ ਹੀ। ਤੇ ਦੁੱਧ ਤੇ ਬਾਹਰ ਹੀ ਕਿਤੇ ਨਾ ਆਵੇ
ਕੰਮ।
ਇਸ ਕਰਕੇ ਗੁਰਮਤ ਨੂੰ ਕਿਸੇ ਕੰਮ ਦੀ ਨੀ ਸਮਝ ਰਹੇ ਸਿੱਖ। ਬੱਚੇ ਤਾਂ ਸਾਡੇ ਮੰਦਿਰ ਵੀ ਕੀ ਕਰਾਉਣਾ, ਜੇ ਪ੍ਰਾਪਤੀ ਕੋਈ ਨੀ। ਆ ਸਾਡੇ ਜਿਹੜੇ ਸਾਰੀ ਉਮਰ ਦੇ ਕਰਦੇ ਨੇ ਬਾਬੇ ਦਾਦੇ, ਇਹਨਾਂ ਨੂੰ ਤਾਂ ਕੋਈ ਮਿਲਿਆ ਨੀ, ਇਹਨਾਂ ਦਾ ਭਾਰੇ ਹਨੇਰਾ ਢੋਇਆ। ਉਹ ਬੱਚੇ ਹੀ ਨੀ ਮੰਨਦੇ ਇਸ ਮਤ ਨੂੰ, ਪ੍ਰਾਪਤੀ ਉਹ ਨੀ ਹੋਈ ਨਾ, ਤੇ ਦੁੱਧ ਦੇ ਬਾਹਰ ਹੀ ਆ ਨਾ। ਜੇ ਤਾਂ ਬੱਚਿਆਂ ਦੇ ਮੂੰਹ ਦੁੱਧ ਥੋੜੇ ਜਿਹਾ ਲਾ ਦਿੰਦੇ ਗਊ ਦਾ ਚੋ ਕੇ, ਫਿਰ ਤਾਂ ਉਹਨਾਂ ਨੂੰ ਪਤਾ ਲੱਗਦਾ, ਉਹਨਾਂ ਨੂੰ ਤਾਂ ਦੁੱਧ ਦੀ ਕੁੱਟ ਮਿਲੀ ਉਹ ਨੀ ਗੁਰਬਾਣੀ ਚੋਂ, ਗਿਆਨ ਮਿਲਿਆ ਹੀ ਨੀ ਉਹਨਾਂ ਨੂੰ, ਤਾਂ ਟੇਸਟ ਅਸੀਂ ਕਰਾਇਆ ਹੀ ਨੀ, ਇਹਦਾ ਤੱਤ ਕੀ ਹੈ, ਕਿਉਂ ਮੰਨਣ ਉਹ? ਜੇ ਦਿੰਦੀ ਸੀ ਦੁੱਧ ਚੋ ਕੇ ਦਿੰਦੇ ਉਹਨਾਂ ਨੂੰ, ਪੀਂਦੇ ਦੇਖਾ ਪਹਿਲਾਂ ਛੱਡ ਜਾਂਦੇ ਗੁਰਮਤ ਨੂੰ। ਸਾਹਿਬਜ਼ਾਦਿਆਂ ਨੇ ਛੱਡਤੀ, ਦਿਵਾਂ ਚ ਖੜੇ ਰਹੇ, ਕਿਉਂ ਨੀ ਛੱਡੀ? ਪੀਤਾ ਹੋਇਆ ਸੀ, ਮੱਖਣ ਖਾਂਦੇ ਸੀ ਰੋਜ਼, ਉਹਨਾਂ ਨੂੰ ਪਤਾ ਸੀ। ਉਹਨਾਂ ਕੋਲ ਧੇਨ ਦੁੱਧ ਦੇ ਬਾਹਰ ਹੀ ਨਹੀਂ ਸੀ, ਸਾਡੇ ਕੋਲ ਦੁੱਧ ਦੇ ਬਾਹਰ ਹੀ ਹੈ, ਧੇਨ ਉਹੀ ਹੈ। ਧੇਨ ਦਾ ਨੀ ਫਰਕ ਹੁੰਦਾ, ਦੁੱਧ ਦਾ ਨਾ ਦੁੱਧ ਦੇਣ ਦਾ ਫਰਕ ਹੁੰਦਾ। ਜੇ ਗੁਰਬਾਣੀ ਨੂੰ ਵਿਚਾਰ ਲਾਂਗੇ ਤਾਂ ਦੁੱਧ ਵਾਲੀ ਹੈ, ਨਹੀਂ ਧੇਨ ਦੁੱਧ ਦੇ ਬਾਹਰ ਹੀ ਹੈ। ਵਿਚਾਰਿਆ ਹੀ ਨਹੀਂ ਤੇ ਦੁੱਧ ਤੋਂ ਕਿੱਥੋਂ ਮਿਲਣਾ? ਸਹਿਜੇ ਵਿਸਾਰ ਬਲੋਵੋ ਜੈਸੇ ਤੱਤ ਨਾ ਜਾਈ, ਜੇ ਸਹਿਜੇ ਨੀ ਨਾ ਬਲੋਇਆ ਇਹਨੂੰ, ਫਿਰ ਇਹਦਾ ਤੱਤ ਇਹਦੇ ਰਹਿਣਾ ਹੀ ਨਹੀਂ, ਚਲਿਆ ਗਿਆ। ਅਸੀਂ ਸਹਿਜ ਅਵਸਥਾ ਚ ਹੋ ਕੇ, ਜਾਗਰਤ ਅਵਸਥਾ ਚ ਹੋ ਕੇ ਬਾਣੀ ਨੀ ਵਿਚਾਰੀ, ਸੁੱਤਿਆਂ ਪਿਆ ਨਹੀਂ ਵਿਚਾਰਦੇ ਰਹੇ, ਇਹ ਨੀ ਦੇਖਿਆ ਵੀ ਇੱਥੇ ਕੀ ਲਿਖਿਆ ਹੋਇਆ, ਵਿਦਿਆ ਸੋਧੇ ਤੱਤ ਲਹੇ, ਇਹ ਦੇਖਿਆ ਹੀ ਨਹੀਂ ਹੈ। ਬਦਮਾਗ ਹੋ ਕੇ ਬਾਣੀ ਪੜ੍ਹਦੇ ਰਹੇ, ਬਦਮਾਗ ਕਮੋ ਕੋ ਬਾਣੀ ਪੜ੍ਹਦੇ ਰਹੇ, ਬਾਣੀ ਪੜ੍ਹਦੇ ਰਹੇ ਸੁੱਤੇ ਪਏ, ਸਹਿਜ ਅਵਸਥਾ ਜੋ ਕੇ ਨੀ ਬੜੀ ਸੁੱਤੇ ਪਏ। ਦਾ ਕੀ ਹੈ? ਸੁੱਤਾ ਪਿਆ ਬਰੜਾਉਂਦਾ ਹੁੰਦਾ, ਬੋਲਦਾ ਨੀ ਹੁੰਦਾ, ਉਹਨੂੰ ਬਰੜਾਉਂਦਾ ਕਹਿੰਦੇ ਨੇ। ਸੁੱਤਾ ਪਿਆ ਜੇ ਬੋਲਦਾ ਵੀ ਉਹਨੂੰ ਬਰੜਾਉਂਦਾ ਕਹਿੰਦੇ ਨੇ, ਸੁਪਨੇ ਜੋ ਬਰੜਾਏ ਕੇ ਸੁੱਤੇ ਪਏ ਫੜਦੇ ਆ ਬਰੜਾਉਂਦੇ ਆ, ਕਿਉਂਕਿ ਨਾ ਸੁਣਨ ਵਾਲੇ ਨੂੰ ਉਹਦੇ ਅਰਥ ਪਤਾ ਲੱਗਦਾ ਕੀ ਕਹਿੰਦੇ ਨੇ, ਨਾ ਸਾਨੂੰ ਪਤਾ ਹੁੰਦਾ ਅਰਥ ਕੀ ਨੇ। ਬਰੜਾਉਣ ਦਾ ਮਤਲਬ ਇਹ ਹੁੰਦਾ, ਬਰੜਾਉਣ ਦਾ ਮਤਲਬ ਇਹ ਹੁੰਦਾ ਆਵਾਜ਼ ਤਾਂ ਮੂੰਹ ਤੋਂ ਨਿਕਲਦੀ ਹੈ, ਪਰ ਨਾ ਸੁਣਨ ਵਾਲੇ ਦੇ ਪੱਲੇ ਕੁਛ ਪੈਂਦਾ, ਨਾ ਬੋਲਣ ਵਾਲੇ ਦੇ ਪੱਲੇ ਕੁਛ ਪੈਂਦਾ, ਉਹਨੂੰ ਬਰੜਾਉਣਾ ਕਹਿੰਦੇ ਨੇ। ਬਰੜਾਉਂਦਾ ਰਹੇ ਨਾ ਬੰਦੇ, ਨਾ ਤਾਂ ਉਹ ਸਮਝ ਆਉਂਦੀ ਹੈ ਸੁਣਨ ਵਾਲੇ ਨੂੰ, ਨਾ ਉਹਨੂੰ ਸੁੱਤੇ ਨੂੰ, ਮੈਂ ਕੀ ਕਹਿੰਦਾ ਸਮਝ ਆਉਂਦੀ ਹੈ। ਹਾਂਜੀ,
ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ,
ਜਲ ਬਿਨ ਸਾਖ ਕੁਮਲਾਵਤੀ, ਹੁਣ ਜੇ ਵਿਛੜੇ ਹੋਇਆ ਹਾਂ ਤਾਂ ਸਾਖ ਜਲ ਬਿਨ ਕੁਮਲਾਵਤੀ, ਜਲ ਤੋਂ ਸਾਖ ਆਪਣੇ ਮੂਲ ਤੋਂ ਸਾਖ ਦੂਰ ਹੋਈ ਹੋਈ, ਅਲੱਗ ਹੋਈ ਹੋਈ, ਫਾਸਲਾ ਵਿੱਚ,
ਉਪਜੈ ਨਾਹੀ ਦਾਮ,
ਉਹਦਾ ਨਾ ਦਾਮ, ਓਹੋ ਗਿਆਨ ਕਿੱਥੋਂ, ਨਾਮ ਕਿੱਥੋਂ ਮਿਲਣਾ? ਜਿਵੇਂ ਸ਼ਾਖ ਕੁਮਲਾਈ ਹੋਈ ਨੂੰ ਫਲ ਨੀ ਲੱਗਦਾ, ਫਲ ਨੀ ਲੱਗਦਾ ਤਾਂ ਪੈਸਾ ਨੀ ਕੋਈ ਉਹਤੇ, ਫਲ ਤੋਂ ਕੁਛ ਪ੍ਰਾਪਤੀ ਹੋਣੀ ਹੈ ਨਾ। ਜੇ ਕੋਈ ਟਾਣਾ ਕਮਲਾ ਜਾਵੇ ਜੇ ਉਹਨੂੰ ਫੁੱਲ ਹੋਵੇ, ਉਹ ਵੀ ਝੜ ਜਾਂਦੇ ਸੁੱਕੇ, ਫਲ ਨੀ ਬਣਦਾ ਉਹਦੇ ਤੇ, ਫਲ ਨੀ ਬਣਦਾ ਤੇ ਉਹਦਾ ਵੱਟਿਆ ਨੀ ਜਾਣਾ ਕੁਛ, ਉਪਜੈ ਨਾ ਹੀ ਦਾਲ।
ਹਰੀ ਨਾਹਾ ਨਾ ਮਿਲੀਏ ਸਾਜਣ ਕਤ ਪਾਈ ਐ ਵਿਸ਼ਰਾਮ,
ਹਰ ਨਾਹਾ ਨਾ ਮਿਲੀਏ ਸਾਜਣ, ਸਾਜਣ ਕੌਣ? ਹਰ ਸੱਜਣ, ਹਰ ਸੱਜਣ ਪੁਰਖ ਤਿਆਗ ਕੇ ਅੱਗੇ ਆਊਗਾ ਲੱਗੀ ਮਾਇਆ ਤੋਂ। ਹਰ ਹੀ ਸੱਜਣ, ਹਰ ਹੀ ਨਾਂ ਹੈ, ਨਾਂ ਉਹਦਾ ਪਤੀ, ਹਰ ਨਾਂ ਹੈ ਨੂੰ ਮਿਲੀਏ
ਸਾਜਣ
ਸਾਜਣ ਜੇ ਮਿਲਿਆ ਨੀ ਨਾ ਹਰ ਤੁਹਾਨੂੰ ਆਪਣੇ ਸਾਖ ਨਾਲ, ਸਾਖ ਆਪਣੇ ਮੂਲ ਨਾਲ ਮਿਲੀ ਨੀ ਹੈ ਜੇ ਕੱਤ ਪਾਈਏ ਵਿਸਰਾਮ ਵਿਸਰਾਮ ਕਿੱਥੇ ਆ ਗਿਆ ਸਾਰੀ ਉਹ ਸੁੱਕਜੂ, ਸੁੱਕਦੀ ਉਹ ਚਲੀ ਜਾਊਗੀ, ਇਹ ਸੁੱਕਦੀ ਉਹ ਚਲੀ ਜਾਊ ਫਿਰ ਤਾਂ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਜੇ ਸੁੱਕੂਗੀ ਨੁਕਸਾਨ ਹੋਊਗਾ। ਇਦੋਂ ਤਾਂ ਬਿਨਾਂ ਜਨਮ ਤੇ ਚੰਗਾ ਸੀ, ਸੁੱਕਦਾ ਤਾਂ ਨਹੀਂ ਸੀ, ਜਿੰਨਾ ਚਿਰ ਜਨਮ ਲਿਆ ਜੇ ਸੁੱਕ ਰਹੀ ਹੈ ਸਾਖ ਅਲੱਗ ਹੋ ਕੇ ਨੁਕਸਾਨ ਹੈ। ਪਹਿਲਾਂ ਸੁੱਕਦੀ ਨਹੀਂ ਸੀ ਜਨਮ ਤੋਂ ਪਹਿਲਾਂ, ਅੱਖਾਂ ਹੈ ਨਹੀਂ ਸੀ, ਸੁੱਕਦੀ ਨਹੀਂ ਸੀ। ਜੇ ਨਹੀਂ ਮਿਲਿਆ ਸੱਜਣ ਤੇ ਵਿਸ਼ਰਾਮ ਕਿਵੇਂ ਹੋਵੇ? ਵਿਸ਼ਰਾਮ ਇਹਨੂੰ ਜਦ ਵੀ ਸੀ, ਗਰਭ ਦੇ ਵਿੱਚ ਵੀ ਵਿਸ਼ਰਾਮ ਸੀ, ਗਰਭ ਤੋਂ ਪਹਿਲਾਂ ਵੀ ਵਿਸ਼ਰਾਮ ਸੀ, ਟਿਕਿਆ ਹੋਇਆ ਸੀ ਨਾ ਇੱਕ ਜਗ੍ਹਾ ਸੀ ਨਾ। ਹੁਣ ਇੱਕ ਜਗ੍ਹਾ ਆਪਣੇ ਮੂਲ ਨਾਲ ਨਹੀਂ ਜੁੜੀ ਹੋਈ, ਇੱਕ ਜਗ੍ਹਾ ਨਹੀਂ ਹੈ। ਹੁਣ ਇੱਕ ਜਗ੍ਹਾ ਕਿਵੇਂ ਹੋਵੇ? ਵਿਸ਼ਰਾਮ ਇਹਨੂੰ ਕਿਵੇਂ ਮਿਲੇ? ਆਰਾਮ ਕਿਵੇਂ ਮਿਲੇ? ਇਹ ਤਾਂ ਭਟਕਦਾ ਹੀ ਆ, ਮਨ ਤਾਂ ਭਟਕਦਾ ਹੀ ਰਹਿੰਦਾ ਵਿਸ਼ਰਾਮ ਦਾ। ਜੇ ਭਟਕਣਾ ਹਟੇ ਤਾਂ ਵਿਸ਼ਰਾਮ, ਉਹਨਾਂ ਦੀ ਮਨ ਦੀ ਭਟਕਣਾ ਹਟੇ ਤਾਂ ਹਟੇ ਕਿਵੇਂ? ਨਹੀਂ ਮਿਲਿਆ ਜੇ ਸੱਜਣ ਜਿੰਨਾ ਚਿਰ, ਉਹਨਾਂ ਚਿਰ ਵਿਸ਼ਰਾਮ ਨਹੀਂ ਮਿਲਣਾ। ਮਤਲਬ ਇਹ ਹੈ, ਮਤਲਬ ਇੰਨਾ ਹੀ ਇਸ ਪੰਕਤੀ ਦਾ, ਜੇ ਇੰਨਾ ਚਿਰ ਹਰ ਸੱਜਣ ਨਹੀਂ ਮਿਲਿਆ ਨਾ, ਉਹਨਾਂ ਚਿਰ ਇਹਨੂੰ ਦੀ ਭਟਕੜਾ ਨਹੀਂ ਜਾਣੀ, ਵਿਸ਼ਰਾਮ ਨਹੀਂ ਆਉਣਾ ਹੈਗਾ। ਜਿੱਥੇ ਮਰਜ਼ੀ ਫਿਰਿਆਓ, ਜਿੱਥੇ ਮਰਜ਼ੀ ਜੋ ਮਰਜ਼ੀ ਯਤਨ ਕਰ ਲਓ, ਕੋਈ ਜਿੰਨੀਆਂ ਮਰਜ਼ੀ ਤੀਰਥ ਯਾਤਰਾ ਕਰ ਲਵੇ, ਜਿੰਨੇ ਮਰਜ਼ੀ ਦਾਨ ਪੁੰਨ ਕਰ ਲਵੇ, ਜਿੰਨੇ ਮਰਜ਼ੀ ਗਲਾ ਫੇਰ ਲਵੇ, ਨਹੀਂ ਵਿਸ਼ਰਾਮ ਹੋ ਸਕਦਾ। ਪੰਕਤੀ ਸਾਫ਼ ਕਹਿੰਦੀ ਹੈ, ਜੋ ਮਰਜ਼ੀ ਯਤਨ ਕਰ ਲਵੇ, ਜਿੰਨੀ ਮਰਜ਼ੀ ਜਿਹੋ ਜਿਹੀ ਮਰਜ਼ੀ ਭਗਤੀ ਕਰ ਲਵੇ, ਵਿਸ਼ਰਾਮ ਨਹੀਂ ਹੋ ਸਕਦਾ, ਟਕਾ ਨਹੀਂ ਹੋ ਸਕਦਾ ਮਨ ਨੂੰ।
ਜਿਤ ਘਰ ਹਰ ਕੰਤਨ ਪ੍ਰਗਟਈ, ਪਾਠ ਨਗਰ ਸੇ ਗ੍ਰਾਮ।
ਇੱਕ ਦੂਜੀ ਗੱਲ ਹੈ, ਜਿਹੜੇ ਹਿਰਦੇ ਵਿੱਚ, ਚਾਹੇ ਹਿਰਦਾ ਸ਼ਹਿਰ ਹੋਵੇ, ਸ਼ਹਿਰ ਕਦ ਹੁੰਦਾ ਅਸਲ ਦੇ ਵਿੱਚ? ਉਹ ਤਾਂ ਘਰੇ ਹੁੰਦਾ, ਜਿਵੇਂ ਰਾਜਿਆਂ ਦਾ ਜਿਹੜਾ ਘਰ ਹੁੰਦਾ ਨਾ ਮਹਿਲ, ਉਹ ਸ਼ਹਿਰ ਹੁੰਦਾ, ਉਹਦੇ ਵਿੱਚੇ ਸ਼ਹਿਰ ਹੁੰਦਾ। ਜਿਹੜੇ ਬਹੁਤ ਵੱਡੇ ਵੱਡੇ ਕਿਲੇ ਨੇ ਨਾ ਰਾਜਾ ਦੇ, ਜਿਹੜੇ ਰਹਿੰਦੇ ਸੀ, ਉਹਦੇ ਅੰਦਰ ਸ਼ਹਿਰ ਹੁੰਦਾ ਸੀ ਵਸਿਆ ਹੋਇਆ। ਬੇਗਮਪੁਰਾ ਤਾਂ ਹੀ ਕਿਹਾ ਸ਼ਹਿਰ ਕੋਲ ਹੋਵੇ ਨਾ, ਜਿੰਨਾ ਜ਼ਿਆਦਾ ਗਿਆ ਨੂੰ ਉਡਾ ਹੀ ਵੱਡਾ ਹੁੰਦਾ ਸ਼ਹਿਰ ਹੁੰਦਾ, ਉਹ ਜਾ ਹੁੰਦਾ। ਚਾਰੇ ਬੇਜਵਾਨੀ ਆਦ ਹੋਣ, ਟੀਕੇ ਸਹਿਤ ਸੁਣਾ ਸਕਦਾ ਹੋਵੇ, ਚਾਹੇ ਸਾਰੇ ਸ਼ਾਸਤਰ ਰਟੇ ਹੋਏ ਹੋਣ, ਸ਼ਹਿਰ ਹੋਵੇ ਚਾਹੇ ਏਡਾ ਵੱਡਾ, ਪਰ ਜੇ
ਜਿਤ ਕਰ ਹਰ ਕੰਤ ਨਾ ਪ੍ਰਗਟਾਈ,
ਜੇ ਹਰ ਕੰਤ ਨੀ ਨਾ ਪ੍ਰਗਟਿਆ, ਸੱਚ ਨੀ ਨਾ ਪ੍ਰਗਟ ਹੋਇਆ ਉੱਥੇ,
ਪਾਠ ਨਗਰ ਸੇ ਗ੍ਰਾਮ,
ਮੈਂ ਸਮਝ ਲਓ ਪੱਠੀ ਹੈ, ਨਗਰ ਹੋਵੇ ਚਾਹੇ ਗ੍ਰਾਮ ਹੋਵੇ, ਚਾਹੇ ਉਹ ਸ਼ਹਿਰ ਕਹਿਣ ਚਾਹੇ ਗ੍ਰਾਮ ਕਹਿਣ, ਉਹਨੂੰ ਉਹਦਾ ਹਿਰਦਾ ਉਸ ਗਿਆਨਵਾਨ ਦਾ ਪੱਠੀ ਨਾਲ ਤਪੂਗੀ, ਉਹਦੇ ਤ੍ਰਿਸ਼ਨਾ ਦੀ ਅੱਗ ਉੱਥੇ ਹੋਊਗੀ, ਮਾਇਆ ਦੀ ਭੁੱਖ ਹੋਊਗੀ। ਕਹਿਣ ਦਾ ਮਤਲਬ ਹੈ, ਮਾਇਆ ਦੀ ਭੁੱਖ ਨਹੀਂ ਗਈ ਉਹ ਚੋਂ, ਵੱਡਾ ਹੋਣ ਦੀ ਭੁੱਖ ਨਹੀਂ ਗਈ ਉਹ ਚੋਂ। ਜੇ ਵੱਡਾ ਹੋਣ ਦੀ ਭੁੱਖ ਹੈ ਨੀ, ਫਿਰ ਪ੍ਰਗਟ ਹੋ ਜਾਣਾ ਇਹਨੇ, ਫਿਰ ਸੱਚ ਨੇ ਪ੍ਰਗਟ ਹੋ ਜਾਣਾ। ਸਿਰਫ ਹੋਮੇ ਨਾਵਾ ਨਾਲ ਵਿਰੋਧ ਹੈ, ਹੋਮੇ ਜਿਹੜੀ ਉਹਦੀ ਵੱਡੇ ਵੱਡਾ ਹੋਣ ਦੀ ਇੱਛਾ ਹੈ, ਉਸੇ ਨੇ ਨਾਮ ਨਹੀਂ ਪ੍ਰਗਟ ਹੋਣ ਦਿੱਤਾ ਉੱਥੇ ਹਿਰਦੇ ਚ, ਆਪ ਜੋ ਵੱਡਾ ਉਹਦਾ ਗਿਆਨ ਹੈ, ਉਹ ਦੂਏ ਗਿਆਨ ਦਾ ਵਿਰੋਧ ਚ ਖੜਾ। ਆਪਣਾ ਗਿਆਨ ਜਿਹੜਾ ਲਿਆ ਹੋਇਆ ਉਹੀ ਵਿਰੋਧ ਚ ਖੜਾ।
ਸਰਬ ਸਿੰਗਾਰ ਤਬੋਲ ਰਸ, ਸਨ ਦੇਹੀ ਸਭ ਖਾਮ।
ਸਰਬ ਸਿੰਗਾਰ ਤਬੋਲ ਰਸ, ਜਿੰਨੇ ਵੀ ਸ਼ਿੰਗਾਰ ਨੇ ਬਾਹਰ,
ਸਰਬ ਸਿੰਗਾਰ
ਸਿੰਗਾਰ ਨੇ ਜਿਹੜੇ ਇਹਨੇ ਭੇਖ ਪਾਏ ਹੋਏ ਲੋਕਾਂ ਨੇ,
ਤਬੋਲ ਰਸ,
ਤਬੋਲ ਰਸ ਹੁੰਦੇ ਨੇ ਜਿਹੜੇ ਅਸਲ ਦੇ ਵਿੱਚ ਪਾਨ ਦਾ ਜਿਹੜਾ ਹੁੰਦਾ ਨਾ, ਪਾਨ ਚੱਬਦੇ ਨੇ ਬੀੜਾ ਪਾਨ ਦਾ, ਉਹਨੂੰ ਤਬੋਲ ਰਸ ਕਹਿੰਦੇ ਨੇ। ਉਹ ਅੱਗੇ ਰਿਵਾਜ ਸੀ, ਦੇਵੀ ਦੇਵਤਿਆਂ ਨੂੰ ਵੀ ਚੜਾਉਂਦੇ ਸੀ, ਇਹ ਧਰਮ ਦੇ ਵਿੱਚ ਪ੍ਰਮਾਣ ਸੀਗਾ ਇਹਨਾਂ ਦੇ ਧਰਮ ਚ। ਸਿੱਖ ਧਰਮ ਨੇ ਭਗਤਾਂ ਨੇ ਨੀ ਪ੍ਰਮਾਣ ਕੀਤਾ, ਰਾਜਾਂ ਦੇ ਧਰਮ ਚ ਫਰਮਾਉਣ। ਰਾਜੇ ਪਾਨਾਂ ਦਾ ਹੀ ਬੀੜਾ ਦਿੰਦੇ ਸੀ, ਜਿਹਨੂੰ ਭੇਜਦੇ ਸੀ ਮੁਹਿੰਮ ਤੇ, ਉਹਨਾਂ ਦਾ ਦੇਵੀ ਦੇਵਤਿਆਂ ਨੂੰ ਭੇਜਦੇ ਸੀ। ਇੱਕ ਵਡਿਆਈ ਦਾ ਪ੍ਰਤੀਕ ਹੈ ਉਹ, ਕਿਸੇ ਮੁਹਿੰਮ ਤੇ ਜਾਣਾ ਤਾਂ ਬਹੁਤ ਰਸ।
ਸਣ ਦੇਹੀ ਸਭ ਖਾਮ,
ਸਣ ਦੇਹੀ ਆ ਸਰੀਰ, ਸਣੇ ਸਰੀਰ ਵਿੱਚ ਆ ਗਿਆ, ਸਭ ਕੱਚੇ ਨੇ, ਸਭ ਖਾਓ, ਖਾਮ ਕੱਚੇ ਨੂੰ ਕਹਿੰਦੇ ਨੇ, ਖਾਮ ਤਾਂ ਕੱਚਾ, ਇਹ ਸਭ ਕੱਚਾ ਹੈ, ਕੱਚਾ ਇੱਥੇ ਤੱਕ ਸਾਰਾ ਹੀ ਦੇਹੀ ਸਣੇ, ਜਿਹਦੇ ਸ਼ਿੰਗਾਰ ਨੇ ਦੇਹੀ ਦੇ ਉੱਤੇ, ਤੰਬੋਲ ਰਸ ਨੇ ਖਾਣ ਵਾਲੇ ਰਸ ਨੇ ਦੇਹੀ ਦੇ, ਸਣੇ ਦੇਹੀ ਸਾਰਾ ਕੱਚਾ ਹੈ, ਸੱਚ ਕੁਛ ਨਹੀਂ ਹੈ ਇਹਦੇ ਵਿੱਚ, ਸੱਚ ਨਹੀਂ ਹੈ, ਝੂਠ ਹੈ ਸਭ ਇਹ।
ਪ੍ਰਭ ਸਵਾਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਣ।
ਜਿਹੜਾ ਪ੍ਰਭ ਸਵਾਮੀ ਨਹੀਂ ਨਾ ਹੈ, ਜਿਹਨਾਂ ਨੇ ਬਣਾਇਆ, ਜਿਹਨਾਂ ਕੋਲ ਪ੍ਰਭ ਸਵਾਮੀ ਨਹੀਂ ਨਾ ਜੁੜੀਆਂ ਹੋਈਆਂ, ਆਪਣੇ ਮੂਲ ਨਾਲ ਨਹੀਂ ਜੁੜੀਆਂ ਹੋਈਆਂ, ਕੰਤ ਵਿਹੂਣੀਆਂ ਨੇ ਜਿਹੜੀਆਂ।
ਮੀਤ ਸੱਜਣ ਸਭ ਜਾਣ,
ਉਹਨਾਂ ਨੇ ਜਿੰਨੇ ਮੀਤ ਸੱਜਣ ਬਣਾਏ ਨੇ ਨਾ ਬਾਹਰ, ਉਹ ਜਮ ਨੇ ਉਹਨਾਂ ਦੇ ਵਾਸਤੇ, ਉਹ ਮੀਤ ਸੱਜਣ ਜਮਾਂ ਨੇ ਬੰਨੀਆਂ ਹੋਈਆਂ ਨੇ, ਉਹ ਮੀਤ ਸੱਜਣ ਜਮ ਨੇ, ਉਹ ਸੱਜਣ ਸੰਸਾਰ ਨਹੀਂ ਛੁੱਟਣ ਦਿੰਦੇ, ਮੋਹ ਉਹਨਾਂ ਦੇ ਪਾਇਆ ਹੋਇਆ, ਉਹ ਸੱਜਣਾ ਦਾ ਮੋਹ ਹੈ, ਜਮ ਤਾਂ ਆਪੇ ਬਣ ਗਏ, ਉਹ ਜਮ ਹੋਰ ਨਹੀਂ ਹੁੰਦੇ, ਜਮ ਨਹੀਂ ਕੋਈ ਹੁੰਦਾ, ਮੀਤ ਸੱਜਣ ਜਮ ਨੇ ਛੁੱਟਣ ਨਹੀਂ ਦਿੰਦੇ, ਜਿਹੜੇ ਮੋਹ ਹੈ ਮੋਹ ਨਾ ਬੰਨੇ ਹੋਇਆ, ਜਮਾਂ ਬੰਨਦੇ ਮੋਹ ਫਾਸ, ਮੋਹ ਫਾਸ ਹੈ, ਮੀਤ ਸੱਜਣਾ ਕਰਕੇ ਮੀਤ ਸੱਜਣ ਸਾਡੇ ਬਣਾਏ ਹੋਏ ਨੇ, ਕਿਸੇ ਨੂੰ ਬੰਨੇ ਨੇ, ਆਪੇ ਬੰਨੇ ਨੇ ਅਸੀਂ ਮੀਤ ਸੱਜਣ, ਕਿਸੇ ਨੇ ਨੀ ਬਣਾਏ ਹਨ, ਅਸੀਂ ਆਪ ਬਣਾਏ ਨੇ, ਕਿਸੇ ਨੇ ਨੀ ਬਣਾਏ, ਆਪ ਬਣਾਏ ਨੇ ਅਸੀਂ ਮੀਤ ਸੱਜਣ, ਜਿਹਨੂੰ ਮਰਜ਼ੀ ਬਣਾ ਲਈਏ, ਜਿਹਨੂੰ ਮਰਜ਼ੀ ਛੱਡ ਦਈਏ, ਮੀਤ ਸੱਜਣ ਤਾਂ ਸਾਡੀ ਮਰਜ਼ੀ ਹੈ, ਤਾਂ ਅਸੀਂ ਮੀਤ ਸੱਜਣ ਜਿਹੜੇ ਪੈਦਾ ਕੀਤੇ ਨੇ, ਜਪ ਆਪੇ ਪੈਦਾ ਕੀਤੇ ਨੇ, ਫਿਰ ਅਸੀਂ ਆਪਣੇ ਵਾਸਤੇ ਜਮ ਆਪ ਪੈਦਾ ਕੀਤੇ ਨੇ, ਆਪਣੇ ਵਾਸਤੇ ਜਿਹਨੇ ਔਗਣ ਪੈਦਾ ਕੀਤੇ ਨੇ, ਸਭ ਜਜੀਰਾ ਸੁੰਗਲ ਪੈਦਾ ਕੀਤੇ ਨੇ, ਨਾਨਕ ਔਗਣ ਜਿੱਤਲੇ ਤੇਤੇ ਗਲੀ ਜਜੀਰ, ਇਹ ਜਜੀਰ ਔਗਣ ਸਾਹਿਬ ਅਸੀਂ ਆਪ ਪੈਦਾ ਕੀਤੇ ਨੇ, ਸਾਡੇ ਆਪਣੇ ਭਾਣੇ ਨਾਲ ਪੈਦਾ ਹੁੰਦੇ ਨੇ, ਪਰਮੇਸ਼ਰ ਦੇ ਭਾਣੇ ਨਾਲ ਕੋਈ ਨੀ ਪੈਦਾ ਹੋਇਆ, ਗਲਤ ਉਹ ਤਾਂ ਕੱਟ ਰਿਹਾ, ਜਜੀਰਾ ਅਸੀਂ ਹੋਰ ਮਜ਼ਬੂਤ ਕਰੀ ਜਾਂਦੇ।
ਨਾਨਕ ਕੀ ਬੇਨਤੀ ਆ, ਕਰ ਕਿਰਪਾ ਦੀਜੈ ਨਾਮ।
ਨਾਨਕ ਦੀ ਬੇਨਤੀ ਇਹ ਹੈ ਕਿ ਮੇਰੇ ਤੇ ਕਿਰਪਾ ਕਰ, ਮੈਨੂੰ ਨਾਮ ਦੇ। ਹੁਣ ਇਹ ਪਹਿਲੀ ਅਜੋ ਸ਼ੁਰੂ ਤਾਂ ਮਹੀਨਾ ਹੋਇਆ ਨੀ, ਸਾਡੇ ਕੋਲ ਫਰੇਮਿੰਗ ਦੇ ਦਿੱਤੀ, 12 ਮਾਹ ਦੀ ਫਰੇਮ ਹੈ, ਆ ਵਿਸ਼ਾ ਹੈ 12 ਮਾਹ ਦਾ, ਇਹਦੇ ਵਿੱਚ 12 ਮਾਹ ਦੇ ਅਰਥ ਛੁਪੇ ਹੋਏ ਨੇ। ਹਰ ਵਕਤ ਨਾ ਜੇ ਜੁੜਿਆ ਹੋਇਆ ਨੀ ਤਾਂ ਕੀ ਪੁਜੀਸ਼ਨ, ਮੀਤ ਸੱਜਣ ਨੇ ਬਣੇ, ਜਾਮ ਨੇ ਜਮ ਨੇ, ਉਹ ਜਮਾਂ ਦਾ ਫੜਿਆ ਹੋਇਆ, ਇੱਕ ਅੰਤ ਵੀ ਹੋਣੀ ਹੈ, ਦੋਵੇਂ ਪਾਸੇ ਦੇ ਨਕਸ਼ੇ ਦਿਖਾਤੇ,
ਨਾਨਕ ਕੀ ਬੇਨਤੀ ਆ, ਕਰ ਕਿਰਪਾ ਦੀ ਜਨਾ।
ਨਾਨਕ ਕਹਿੰਦਾ ਇਸ ਕਰਕੇ ਮੇਰੀ ਤਾਂ ਬੇਨਤੀ ਹੈ, ਮੈਨੂੰ ਨਾਮ ਦੇ ਦੇ, ਬੁੱਗਿਆ ਨਾਮ, ਵੀਰਾ ਕੋਈ ਨੀ ਹੈ ਅਜੇ ਸ਼ੁਰੂ ਹੋਇਆ, ਵੀਰਾ ਗਾਹ ਵੀਰੇ ਦੀ ਗੱਲ ਆਊਗੀ, ਹੁਣ ਜਦ ਮਹੀਨੇ ਦੀ ਗੱਲ ਆਊਗੀ, ਭਾਵੇਂ ਗੱਲ ਮਹੀਨੇ ਦੀ ਹੈ, ਪਹਿਲੀ ਤਾਂ ਗੱਲ ਹੈ ਮਹੀਨਾ ਦੇ ਸਪੈਲ ਬਹੁਤ ਨੀ ਹੈ ਜਿਹੜੇ ਹੋਣੇ ਚਾਹੀਦੇ ਨੇ, ਸਪੈਲ ਨੇ ਜਦ ਉਹ ਨੀ ਹੈ, ਇਹਦੇ ਵੱਲ ਅਰਥ ਵੀ ਉਹ ਨੀ ਬਣ ਸਕਦੇ, ਕਿਸੇ ਅਸੀਂ ਲਫ਼ਜ਼ ਦੇ ਸਪੈਲਿੰਗ ਬਦਲ ਦਿੰਦੇ ਹਾਂ ਉਹਦੇ ਅਰਥ ਵੀ ਬਦਲ ਜਾਂਦੇ ਨੇ, ਨੁਕਤੇ ਦਾ ਹੇਰ ਫੇਰ ਹੁੰਦਾ ਨਾ, ਖੁਦਾ ਤੋਂ ਤਾਂ ਜੁਦਾ ਬਣ ਜਾਂਦਾ, ਕੋਈ ਖੁਦਾ ਲਿਖੀ ਦਾ ਉਰਦੂ ਚ, ਨੁਕਤਾ ਉੱਤੇ ਹੁੰਦਾ ਖੁਦਾ ਦੇ, ਜੇ ਥੱਲੇ ਨੁਕਤਾ ਕਰ ਦੀਏ ਜੁਦਾ ਬਣ ਜਾਂਦਾ, ਵੈਸੇ ਨੁਕਤੇ ਦਾ ਹੇਰ ਫੇਰ ਹੈ ਇੱਥੇ, ਸਿਆਰੀ ਲਾਤੀ, ਕਿਤੇ ਉਕੜ ਲਾਤਾ, ਕਿਤੋਂ ਹਟਾ ਤਾ, ਨੁਕਤਾ ਇੱਧਰ ਉੱਧਰ ਹੋ ਗਿਆ, ਅਰਥ ਵੀ ਇੱਧਰ ਉੱਧਰ ਹੋ ਗਏ, ਇਹ ਗੱਲ ਦਾ ਧਿਆਨ ਨਹੀਂ ਕੀਤਾ ਹੋਇਆ ਉਹਨੇ, ਸਪੈਲਿੰਗ ਜਿਹੜੇ ਬਦਲੇ ਨੇ ਉਹਦੇ ਨਾਲ ਅਰਥ ਵੀ ਬਦਲ ਜਾਣਾ ਨੇ, ਸ਼ਬਦ ਉਹ ਹੀ ਨਹੀਂ ਰਿਹਾ, ਸ਼ਬਦੇ ਹੋਰ ਹੋ ਗਿਆ, ਇੰਨੀ ਮੋਟੀ ਬੁੱਧੀ ਵਿਦਵਾਨਾਂ ਦੀ ਹੁੰਦੀ ਹੈ, ਵੀ ਇਹ ਇੰਨੀ ਕੁ ਪਰਵਾਹ ਨਹੀਂ ਕਰਦੇ, ਜੱਟ ਵਾਲੇ ਕਿਆ ਕਰ ਵੀ ਸੜਕ ਮਰਦਾ ਕੋਈ ਫਰਕ ਨਹੀਂ ਹੁੰਦਾ, ਕੰਪਿਊਟਰ ਦਾ ਸੜਕ ਜਿੰਨਾ ਹੁੰਦਾ ਹੀ ਨਹੀਂ, ਸੜਕ ਦਾ ਤਿੰਨ ਹੱਥ ਦੀ ਹੁੰਦੀ ਹੈ, ਸਾਡੇ ਤਿੰਨ ਹੱਥ ਆਦਮੀ ਹੁੰਦਾ, ਆਦਮੀ ਨਾਲ ਥੋੜੀ ਜਿਹੀ ਛੋਟੀ ਹੁੰਦੀ ਹੈ ਸੜਕ, ਕੰਪਿਊਟਰ ਸਾਡਾ ਡੇਢ ਹੱਥ ਦਾ ਵੀ ਨਹੀਂ ਹੁੰਦਾ, ਇੱਕ ਹੱਥ ਦਾ ਹੀ ਹੁੰਦਾ, ਉਹਦਾ ਫਿਰ ਵਿੱਚੇ ਆ ਗਿਆ ਫਰਕ ਚ, ਉਹਨਾਂ ਨੂੰ ਨਹੀਂ ਕੋਈ ਫਰਕ, ਕਲਮ ਇੰਨੀ ਕੁ ਹੁੰਦੀ ਹੈ ਤਿੰਨ ਇੰਚ ਦੀ, ਤੇ ਕਿੰਨਾ ਕੁ ਲਿਖ ਦਿੰਦੀ ਹੈ, ਇਹਨਾਂ ਦੀ ਜੱਟ ਵਾਲੀ ਬੁੱਧੀ ਹੈ, ਵਿਦਵਾਨਾਂ ਦੀ ਮੂਰਖ, ਚੱਲ ਕੀ ਫਰਕ ਪੈ ਗਿਆ ਜੇ ਸੈਰੀ ਇੱਧਰ ਉੱਧਰ ਹੋ ਗਈ, ਇਹਨੂੰ ਕਹਿੰਦੇ ਨੇ ਸਾਨੂੰ ਭਰਦਾ ਫਰਕ ਹੈ, ਇਹ ਜਿਹਾ ਕੁਛ ਹੋਇਆ ਹੋਇਆ ਨਾ, ਇਹਨਾਂ ਖਾਸ ਕਰਕੇ ਬਾਰਾਂ ਮਹੀਨੇ ਦੇ ਵਿੱਚ ਸਿੱਤਾਂ ਬਾਰਾਂ ਦੇ ਵਿੱਚ ਖਾਸ ਕਰਕੇ ਹੋਇਆ ਹੋਇਆ ਅਰਥ, ਹਾਂਜੀ ਸਾਰੇ ਗੁਰਬਾਣੀ ਦੇ ਅਰਥ ਛਿੱਕੇ ਟੰਗ ਕੇ ਅਰਥ ਕੀਤੇ ਨੇ, ਸਾਰੇ ਅਸੂਲ ਛਿੱਕੇ ਟੰਗ ਦਿੱਤੇ ਜਾਂ ਅਰਥ ਕੀਤੇ ਨੇ ਬਾਰਾਂ ਮਹੀਨੇ ਦੇ, ਗੁਰਮਤ ਦੇ ਖਿਲਾਫ਼ ਕਰਤੇ ਅਰਥ ਸਾਰੇ, ਹਾਂਜੀ
ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਹਚਲ ਧਾਮ,
ਹਰ ਹੇ ਪ੍ਰਭ, ਹਰ ਜਿਹੜਾ ਹਰ ਹੈ ਮੇਰਾ ਮੂਲ ਹੈ ਉਹਦੇ ਨਾਲ ਮੈਨੂੰ ਮਿਲਦੇ, ਜਿਸਕਾ ਨਿਹਚਲ
ਧਾਮ,
ਉਹਦਾ ਧਾਮ ਨਿਹਚਲ ਹੈ, ਉਹਦਾ ਨਿਹਚਲ ਧਾਮ ਕੀ ਹੈ, ਆਕਾਸ਼ ਹੈ ਜਿਹੜਾ ਨਿਹਚਲ ਹੈ ਇਹ ਨਹੀਂ ਹਿਲਦਾ, ਜਿੰਨਾ ਚਿਰ ਸਾਨੂੰ ਨਿਹਚਲ ਧਾਮ ਦਾ ਨਹੀਂ ਪਤਾ ਨਿਹਚਲ ਧਾਮ ਹੁੰਦਾ ਕੀ ਹੈ, ਆਕਾਸ਼ ਹੈ ਜਿਹੜਾ ਨਹੀਂ ਹਿਲਦਾ ਬਾਕੀ ਸਭ ਕੁਛ ਹਿਲਦਾ ਡੋਲਦਾ, ਧਾਮ ਲੱਭਦਾ ਹੈ ਧਾਮ ਮਾਇਆ ਚ ਹੁੰਦਾ, ਜੇ ਧਾਮ ਹੈ ਵੀ ਮਾਇਆ, ਜੇ ਧਾਮ ਹੈ ਤਾਂ ਮਾਇਆ ਹੋਣਾ, ਆਪ ਹੈ ਇੱਕ ਉਹਦਾ ਧਾਮ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ, ਆਕਾਸ਼ ਹੈ ਤਾਂ ਇੱਕ ਐਸਾ ਜਿਹੜਾ ਡੋਲਦਾ ਨਹੀਂ ਮਾਇਆ ਡੋਲਦੀ ਹੈ, ਕਿਉਂਕਿ ਆਕਾਸ਼ ਤੋਂ ਮਾਇਆ ਅੱਡ ਹੋਈ ਹੈ, ਹਵਾ ਮਾਇਆ ਹਵਾ, ਸੱਚੇ ਤੇ ਪਵਣਾ ਪਿਆ, ਆਕਾਸ਼ ਖੜਾ, ਆਕਾਸ਼ ਵਿੱਚ ਸਭ ਕੁਛ ਘੁੰਮਦਾ, ਆਕਾਸ਼ ਨਹੀਂ ਘੁੰਮਦਾ, ਇਸ ਕਰਕੇ ਕਬੀਰ ਦਾ ਸਵਾਲ ਸੀ ਪੰਡਿਤ ਨੂੰ, ਕੌਰ ਹੈ ਪੰਡਿਆ ਅੰਬਰ ਕਾਸੂ ਲਾਗਾ, ਇਹ ਅੰਬਰ ਜਿਹੜਾ ਹਿਲਦਾ ਨਹੀਂ ਹੈ ਕਿਹਦੇ ਨਾਲ, ਨਾ ਹਿਲਦਾ ਨਾ ਇਹ ਵਲ ਪੈਂਦਾ, ਨਾ ਕਿਹਦੇ ਨੇ ਪ੍ਰੈਸ ਕੀਤਾ, ਨਾ ਕਿਤੇ ਟੰਕਾ ਲਾਇਆ ਹੋਇਆ ਦੀਦਾ ਜੋੜ ਦਿੰਦਾ, ਇਹਨੂੰ ਕਾਹਦੇ ਨਾਲ ਜੁੜਿਆ ਹੋਇਆ ਅੰਬਰ, ਇਹ ਉਵੇਂ ਤਣਿਆ ਖੜਾ ਹੈ, ਅੰਬਰ ਜਿੱਥੇ ਖੜਾ ਸੀ ਉੱਥੇ ਹੀ ਖੜਾ, ਇਹਨੇ ਚਲਦਾ ਹੁੰਦਾ ਸੱਚਖੰਡ ਵਾਲਿਆਂ ਦਾ, ਜਿਹੜਾ ਸੱਚ ਨਾਲ ਜੁੜ ਜਾਂਦਾ ਇਹ ਸੱਚ ਨਾਲ ਜੁੜਿਆ ਹੋਇਆ, ਅੰਬਰ ਸੱਚ ਦਾ ਆਪਣੇ ਕਾਬੂ ਚ ਰੱਖਿਆ ਹੋਇਆ, ਅੰਬਰ ਦੇ ਜ਼ਰੀਏ ਹੀ ਸਾਰੀ ਸ੍ਰਿਸ਼ਟੀ ਕਾਬੂ ਚ, ਅੰਬਰ ਦੇ ਵਿੱਚ ਕੈਦ ਕੀਤੀ ਸੀ, ਸ੍ਰਿਸ਼ਟੀ ਬਾਹਰ ਨਿਕਲ ਕੇ ਦਿਖਾਵੇ ਅੰਬਰ ਤੇ, ਜਿੰਨਾ ਵੀ ਅੰਬਰ ਹੈ ਗਗਨ ਹੈ ਇਹਦੇ ਵਿੱਚੋਂ ਬਾਹਰ ਨਿਕਲ ਕੇ ਦਿਖਾਵੇ, ਕੋਈ ਕੋਈ ਵੀ ਪਲੈਨਟ ਬਾਹਰ ਜਾ ਕੇ ਦਿਖਾਵੇ, ਚਾਹੇ ਜੜ ਹੈ ਚਾਹੇ ਚੇਤਨ, ਇਹਦੇ ਵਿੱਚ ਰੱਖੇ ਨੇ ਸਾਰੇ ਕੈਦ ਕਰਕੇ, ਸਾਡੇ ਵਾਸਤੇ ਜੇਲ੍ਹ ਹੈ ਉਹਦਾ ਨਿਹਚਲ ਧਾਮ, ਅਡੋਲ ਧਾਮ ਹੈ, ਅਡੋਲ ਚਿੱਤ ਅਡੋਲ ਹੈ, ਅੰਬਰ ਨਾਲ ਲੱਗਿਆ ਰਹਿੰਦਾ, ਹਿਰਦੇ ਨਾਲ ਜੁੜਿਆ ਹੋਇਆ, ਹਿਰਦਾ ਅਡੋਲ ਹੈ, ਇਹ ਡੋਲਦਾ ਤਾਂ ਇਹ ਮਾਇਆ ਨਾਲ ਜੁੜ ਜਾਂਦਾ, ਤਿਰਕੁਟੀ ਮਾਇਆ ਦਿਮਾਗ ਚ ਵੜ ਜਾਂਦਾ, ਜਾ ਕੇ ਡੋਲਦਾ, ਕਬੀਰ ਮਾਇਆ ਡੋਲਣੀ, ਕਬੀਰ ਕਹਿੰਦਾ ਮਾਇਆ ਹੀ ਡੋਲਣੀ ਹੈ, ਜੇ ਮਾਇਆ ਨਾਲ ਜੁੜਿਆ ਮਨ ਡੋਲਦਾ, ਜੇ ਮਾਇਆ ਛੱਡ ਦੇਵੇ ਮਨ ਫੇਰ ਨਹੀਂ ਡੋਲਦਾ, ਬਸ ਮਨ ਓਨਾ ਚਿਰ ਡੋਲਦਾ ਜਿੰਨਾ ਚਿਰ ਮਾਇਆ ਦਾ ਤਿਆਗ ਨਹੀਂ ਕਰਦਾ, ਜਦ ਮਾਇਆ ਨੂੰ ਦੇਖਣਾ ਤਿਆਗ ਕੀ ਕਰਨਾ, ਮਾਇਆ ਨੂੰ ਦੇਖਣਾ ਬੰਦ ਕਰਨਾ, ਮਾਇਆ ਦੀ ਇੱਛਾ ਹਟਾ ਦੇਣੀ, ਮਾਇਆ ਨੂੰ ਦੇਖੋ ਇੱਛਾ ਪੈਦਾ ਹੋਊਗੀ, ਮਾਇਆ ਨੂੰ ਦੇਖਣਾ ਬੰਦ ਕਰ ਦੇਵੇ ਇੱਛਾ ਆਪੇ ਹਟ ਜੂਗੀ, ਇਹ ਇਸ ਕਰਕੇ ਗਏ ਨੇਤਰੋ ਮੇਰਿਓ ਹਰ ਤੁਮੇ ਜੋਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਮਾਇਆ ਨਾ ਦੇਖੋ ਜਿੰਨਾ ਚਿਰ ਮਾਇਆ ਦੇਖੋਗੇ ਡੋਲਣਾ ਬੰਦ ਨਹੀਂ ਹੋ ਸਕਦਾ ਬੁੱਲਦਾ ਬੰਦੀ ਡੋਲਤਾ ਵਾਸਤੇ ਮਾਇਆ ਨੂੰ ਦੇਖਣਾ ਬੰਦ ਕਰਨਾ ਜ਼ਰੂਰੀ ਹੈ ਜਿੰਨਾ ਚਿਰ ਮਾਇਆ ਨੂੰ ਦੇਖਦਾ ਰਹੂਗਾ ਮਨ ਕਦੇ ਵੀ ਅਡੋਲ ਨਹੀਂ ਹੋ ਸਕਦਾ ਜਿੰਨਾ ਚਿਰ ਮਾਇਆ ਬਾਰੇ ਸੋਚਦਾ ਰਹੂ ਕਦੇ ਵੀ ਅਡੋਲ ਨਹੀਂ ਹੋ ਸਕਦਾ ਜਿੰਨਾ ਚਿਰ ਮਾਇਆ ਦੀ ਭੁੱਖ ਰਹੂ ਕਦੇ ਵੀ ਅਡੋਲ ਨਹੀਂ ਹੋ ਸਕਦਾ ਇਹ ਸਭ ਕੁਝ ਹੈ ਸਿੱਖਾਂ ਚ ਬੜੇ ਬੜੇ ਭਗਤਾਂ ਚ ਬੜੇ ਬੜੇ ਸੰਤਾਂ ਸਭ ਕੁਝ ਹੈ ਅਡੋਲ ਕਿਵੇਂ ਹੋ ਜਾਣ ਅਡੋਲ ਤਾਂ ਕਿਵੇਂ ਹੋ ਜਾਵੇ ਸੁਣਿਆ ਹੀ ਨਹੀਂ ਗੁਰਬਾਣੀ ਨੇ ਕੀ ਕਿਹਾ ਇਸ ਕਰਕੇ ਔਕਟ ਘਾਟੀ ਹੈ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਇਹ ਤਾਂ ਕੋਈ ਬਿਰਲਾ ਚੜਦਾ ਹੁੰਦਾ ਬਾਕੀ ਦਾ ਸਭ ਗੱਲਾਂ ਹੀ ਹੁੰਦੀਆਂ ਨੇ ਗਾਂ ਜਾਂਦੇ ਜਾਂਦੇ ਝੜੀ ਜਾਂਦੇ ਨੇ ਬਿਰਲੇ ਹੀ ਰਹਿ ਜਾਂਦੇ ਨੇ ਬਸ ਰਾਜ ਚੱਲੇ ਤਾਂ ਸਾਰੇ ਤਾਂ ਹਰਮਿਲਣ ਕੋ ਹਰਮਿਲਣ ਕੋ ਤਾਂ ਸਾਰੇ ਜਾਂਦੇ ਨੇ ਜਿਉਂ ਜਿਉਂ ਘਾਟੀ ਔਖੀ ਜਾਈ ਜਾਂਦੀ ਉੱਥੇ ਬੈਠੀ ਜਾਂਦੇ ਨੇ ਬਈ ਗਾਂ ਨੀ ਬਈ ਚੜ ਹੁੰਦਾ ਇੱਥੇ ਕੇ ਬਹਿ ਜਾਓ ਕੋਈ ਪਾਣੀ ਦਾ ਦੇਖ ਲਿਆ ਵੀ ਇੱਥੇ ਪਾਣੀ ਹੈਗਾ ਚਲ ਮਿਲਦਾ ਸੰਗਤ ਗਾਂ ਜਾਂਦੀ ਆਉਂਦੀ ਜਾਂਦੀ ਅੱਗੋਂ ਨਾ ਕੋ ਮਿਲ ਜੂਗਾ ਪਰ ਹਿੱਲੇ ਰੋਟੀ ਦੇ ਲੱਗ ਕੇ ਬਹਿ ਜਾਂਦੇ ਨੇ ਰੋਟੀ ਦੇ ਹਿੱਲੇ ਲੱਗ ਕੇ ਬਹਿ ਜਾਂਦੇ ਵੀ ਅਗਲੇ ਜਨਮ ਚ ਦੇਖੀ ਜਾਊ ਹੁਣ ਜੇ ਬੁੱਧੀ ਕਿੱਥੋਂ ਲਿਆਉਣ
ਹਰੀ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਚਲ ਧਾਮ
ਜਿਸਕਾ ਨਿਚਲ ਧਾਮ ਉਸ ਨਾਲ ਮੇਲੋ ਜਿਹਦਾ ਨਿਚਲ ਧਾਮ ਕਿਉਂਕਿ ਜਿਹੜਾ ਹਰ ਹੈ ਕਦੇ ਵੀ ਮਾਇਆ ਨਾਲ ਨਹੀਂ ਜੁੜਦਾ ਪਰ ਇਹਨਾਂ ਨੇ ਮਾਇਆ ਨਾਲ ਜੁੜਨ ਵਾਲਾ ਹਰ ਬਣਾ ਲਿਆ ਮੰਨ ਲਿਆ ਨਾ ਦੇਹਧਾਰੀ ਕਦੇ ਵੀ ਹਰ ਨਹੀਂ ਹੁੰਦਾ ਇਸ ਗੱਲ ਦਾ ਸਿਰਫ ਰੌਲਾ ਸਿੱਧੂ ਮਾਤਰਾ ਸਿੱਖ ਮਤ ਦਾ ਇਸ ਗੱਲ ਦਾ ਮਤ ਭੇਜਦਾ ਰੌਲਾ ਕੋਈ ਨੀ ਮਤ ਭੇਜਦਾ ਹਰ ਦਾ ਨਿਚਲ ਧਾਮ ਦੇਹਧਾਰੀ ਦਾ ਨਿਚਲ ਧਾਮ ਹੁੰਦਾ ਜੀ ਦੇਹਧਾਰੀ ਦਾ ਮਾਇਆ ਨਾਲ ਜੁੜਿਆ ਮਾਇਆਧਾਰੀ ਦਾ ਨਿਚਲ ਧਾਮ ਨਹੀਂ ਹੁੰਦਾ ਕਦੇ ਵੀ ਨਹੀਂ ਹੋ ਸਕਦਾ ਜਦ ਉਹ ਜਿਉਂਦਾ ਛੱਡ ਦੂਗਾ ਸਰੀਰ ਨੂੰ ਜਾਂ ਜਿਉਂਦਾ ਮਰ ਜੂਗਾ ਫਿਰ ਨਿਚਲ ਧਾਮ ਜਿਉਂਦਾ ਹੀ ਮਰ ਜੂਗਾ ਫਿਰ ਨਿਚਲ ਧਾਮ ਉਹ ਤਾਂ ਪਹਿਲਾਂ ਨਹੀਂ ਨਿਚਲ ਧਾਮ ਜਾਂ ਮਿਲੋ ਹੈ ਨਾ ਤਾਂ ਨਿਚਲ ਧਾਮ ਮਿਲੂਗਾ ਸਰੀਰ ਨੂੰ ਛੱਡ ਕੇ ਹੀ ਮਿਲੂਗਾ
ਹਰ ਮਿਲੋ ਸਵਾਮੀ ਸੰਗ ਪ੍ਰਭ
ਹਾਂ ਪ੍ਰਭ ਦੇ ਸੰਗ ਮਿਲੋ
ਸੰਗ ਪ੍ਰਭ ਜਿਸਕਾ ਨਹੀਂ ਚਲਦਾ
ਜਿਸਕਾ ਨਹੀਂ ਚਲਦਾ
ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਘਣਾ
ਚੇਤ ਲੱਭਦਾ ਚੇਤ ਦੇ ਤੱਤੇ